ਤਾਂ ਜੋ ਤੁਸੀਂ ਤੇਜ਼ੀ ਨਾਲ ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਅੱਜ ਹੈ ਦੀਵਾਲੀ, ਖੁਸ਼ੀਆਂ ਮਨਾਉਣ ਨੂੰ ਪਟਾਕਾ ਡਾਟ ਕਾਮ ਤੋਂ ਪਟਾਕੇ ਲਿਆਉਣ ਨੂੰ।
1 ਨਵੰਬਰ ਨੂੰ ਆ ਰਹੀ ਹੈ ਦੀਵਾਲੀ, ਤੁਸੀਂ ਵੀ ਪਟਾਕਾ.com ਤੇ ਆਓ। ਬੈਸਟ ਕੁਆਲਿਟੀ ਦੇ ਪਟਾਕੇ ਹੋਲਸੇਲ ਪ੍ਰਾਈਸ ਤੇ ਲੈ ਜਾਓ। ਗਰੋਸਰੀ ਸਟੋਰ, ਕਨਵੀਨੀਅੰਸ ਸਟੋਰ, ਕੈਨੇਡਾ ਦੇ ਵਿੱਚ ਕਿਤੇ ਵੀ। ਅਗਰ ਤੁਸੀਂ ਵੀ ਪਟਾਕਿਆਂ ਦੇ ਨਾਲ ਆਪਣਾ ਪ੍ਰੋਫਿਟ ਦੁੱਗਣਾ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ ਪਟਾਕਾ.com ਤੇ 416-828-6008, 416-828-6008, ਪਟਾਕਾ.com।
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनीग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरेन एक्सचेंज रेट्स लागू। CIBC, एम्बिशंस मेड रियल।
ਹੋਰ ਕੋਈ ਨਾ ਰੈਡੀ ਕੀਤੀ ਨਾ ਕੇ ਪੂਰਾ ਟੈਮ, ਸਵੀਟ ਮਹਿਲ ਦੀ ਲਿਆਉ ਮਠਿਆਈ ਟੇਸਟ ਜਿਨ੍ਹਾਂ ਦਾ ਕੈਮ, ਖਾ ਲੈ ਮਿੱਠੀਏ ਹਾਈ ਛੱਡ ਕੇ ਸਾਰੇ ਵਹਿਮ।
ਸਵੀਟ ਮਹਿਲ ਦੀ ਇਸ ਦੀਵਾਲੀ ਲੱਗ ਰਿਹਾ ਹੈ ਮਠਿਆਈਆਂ ਦਾ ਮੇਲਾ। ਥੋੜਾ ਖਾਓ ਜੀ, ਪਰ ਖਾਓ ਵਧੀਆ। ਸਵੀਟ ਮਹਿਲ ਤੋਂ ਲਓ ਡਰਾਈ ਫਰੂਟ, ਦੇਸੀ ਘਿਓ ਦੀਆਂ ਬਣੀਆਂ ਜਲੇਬੀਆਂ, ਸਵੀਟ ਮਹਿਲ ਸਪੈਸ਼ਲ ਡੈਕੋਰੇਟਡ ਡੱਬੇ। ਪਹੁੰਚੋ 680 ਰੈਕਸਡੇਲ ਬੁਲੇਵਰਡ ਔਰ ਕਾਲ 416-679-9191। ਸੈਲੀਬ੍ਰੇਟ ਦੀਵਾਲੀ ਵਿਦ ਸਵੀਟ ਮਹਿਲ।
ਇੱਕ ਅਜਿਹੀ ਜਗ੍ਹਾ ਜਿੱਥੇ ਬਹੁਤ ਕੁਝ ਹੋ ਰਿਹਾ ਹੈ, ਇੱਕ ਜਗ੍ਹਾ ਚੌਧਰੀ ਖਾਨਾ ਨੂੰ ਦੱਖਣ ਦੇ ਨਿਰਮਾਣ ਸਮਰਥਨ ਨਾਲ ਜੋੜ ਕੇ ਇਸੀ ਅਰਥ ਵਿਵਸਥਾ ਨੂੰ ਪੁਨਰ ਨਿਰਮਿਤ ਕਰ ਰਹੀ ਹੈ। ਇੱਕ ਜਗ੍ਹਾ ਜਿਸ ਵਿੱਚ ਕੈਨੇਡਾ ਦੇ ਪਹਿਲੇ ਇਲੈਕਟ੍ਰਿਕ ਵਾਹਨ ਅਤੇ ਬੈਟਰੀ ਦੇ ਪਲਾਂਟਾਂ ਵਿੱਚ $44 ਅਰਬ ਤੋਂ ਵੱਧ ਦਾ ਨਿਵੇਸ਼ ਹੋਇਆ ਹੈ, ਜਿੱਥੇ ਅੱਜ ਦੀ ਤਰੀਕ ਵਿੱਚ ਵਧੇਰੇ ਲੋਕ ਕੰਮ ਕਰ ਰਹੇ ਹਨ ਅਤੇ ਜ਼ਿਆਦਾ ਕਮਾਈ ਕਰ ਰਹੇ ਹਨ। ਇਹ ਜਗ੍ਹਾ ਓਨਟਾਰੀਓ ਹੈ। ontario.ca/rebuilding ਆਰ ਇਕਾਨਮੀ ਤੇ ਵਧੇਰੇ ਜਾਣੋ। ਓਨਟਾਰੀਓ ਸਰਕਾਰ ਦੁਆਰਾ ਭੁਗਤਾਨ ਸ਼ੁਦਾ।
ਰਚਨਾ ਕਰਨ ਵਾਲੇ ਮਹਾਰਿਸ਼ੀ ਭਗਵਾਨ ਵਾਲਮੀਕ ਜੀ ਦਾ ਪਾਵਨ ਪ੍ਰਗਟ ਦਿਵਸ, ਭਗਵਾਨ ਵਾਲਮੀਕ ਮੰਦਿਰ, 2158 ਗੋਡਲਿਨ ਕ੍ਰੈਸਟ, ਈਟੋਬੀਕੋ, ਓਨਟਾਰੀਓ, ਸਟੀਲ ਰੋਡ ਦੇ ਇੰਟਰਸੈਕਸ਼ਨ ਉੱਤੇ 5 ਅਕਤੂਬਰ ਦਿਨ ਐਤਵਾਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਆਪ ਸਭ ਨੂੰ ਸ਼ਾਮਿਲ ਹੋਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 647-292-3356 ਤੇ 647-292-3356 ਤੇ।
ਸਮੋਸਾ ਸਵੀਟ ਫੈਕਟਰੀ ਤੇ 26 ਅਕਤੂਬਰ ਤੋਂ 1 ਨਵੰਬਰ ਤੱਕ ਆ ਰਿਹਾ ਹੈ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਇਨਡੋਰ ਦੀਵਾਲੀ ਮਠਿਆਈ ਮੇਲਾ ਇਲੀਟ ਬੈਂਕਟ ਹਾਲ ਵਿੱਚ ਬ੍ਰਹਮੀ ਲੋਕੇਸ਼ਨ ਤੇ ਵੀ ਇਨਸਾਈਡ ਚਲੋ ਫ੍ਰੈਸ਼ ਕੋ ਲੱਗੂਗਾ ਮਿੰਨੀ ਮਠਿਆਈ ਮੇਲਾ ਸਾਰਾ ਡਿਸਪਲੇ ਹਮੇਸ਼ਾ ਦੀ ਤਰ੍ਹਾਂ ਪਰ ਮਠਿਆਈਆਂ ਦੀ ਸ਼ੁੱਧਤਾ ਤੇ ਵੈਰਾਈਟੀ ਬਿਲਕੁਲ ਨਵੀਂ ਤੇ ਤਾਜ਼ਾ ਦੀਵਾਲੀ ਮਠਿਆਈ ਮੇਲਾ ਤੇ ਲੱਕੀ ਡਰਾਅ ਵਿੱਚ ਤੁਸੀਂ ਜਿੱਤ ਸਕਦੇ ਹੋ 2 ਸੈਮਸੰਗ S23 ਸਮਾਰਟਫੋਨਸ 3 ਸਮਾਰਟ ਟੈਬਲੇਟਸ 5 ਮਾਈਕ੍ਰੋਵੇਵਸ 5 ਏਅਰ ਫ੍ਰਾਇਰਸ ਐਂਡ ਮੈਨੀ ਮੋਰ ਵਿਜ਼ਿਟ 1850 ਐਲਬਿਨ ਰੋਡ ਟੋਬੀਕੋ ਔਰ ਕਾਲ ਐਟ 416-213-1165 ਸਮੋਸਾ ਸਵੀਟ ਫੈਕਟਰੀ ਵਿਸ਼ਿੰਗ ਯੂ ਆਲ ਅ ਵੈਰੀ ਹੈਪੀ ਦੀਵਾਲੀ
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ
ਲਾਈਫ ਵਿਜ਼ਟਰ ਡਿਸੇਬਿਲਟੀ ਮੌਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ RRSP ਜਾਂ RESP ਕਰਵਾਉਣੀ ਹੈ ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ
ਹੈਲੋ ਦਿਸ ਇਜ਼ ਰਾਜਪਾਲ ਬਰਾੜ ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ financial planning and their estate planning please feel free to give me a call and I'll be more than happy to assist you thank you
416-917-1456 416-917-1456 rajpal brad
HK Tire Center to cars and trucks se brand new ya old tires le sakde ho
BF Godrej Hamcock Firestone Chinese tires milte ne
24/7 road service available HK Tire Center 6191 Atlantic Drive Mississauga call karo Bhuta Chahalu 6472954600 647-295-4600 HK Tire Center
ਕੁਝ ਗੱਲਾਂ ਗਏ ਦਸ ਸਿਆਣੇ ਗੌਰ ਕਰੀ ਉੱਗਦੇ ਨਹੀਂ ਹੋ ਭੁੱਜੇ ਦਾਣੇ ਗੌਰ ਕਰੀ ਕੁਝ ਗੱਲਾਂ ਦੱਸ ਗਏ ਸਿਆਣੇ ਗੌਰ ਕਰੀ ਕਿ ਉੱਗਦੇ ਨਹੀਂ ਹੋ ਭੁੱਜੇ ਦਾਣੇ ਗੌਰ ਕਰੀ ਉਹੀ ਨੇ ਮੰਦਰ ਤੇ ਮਸਜਿਦ ਦੇ ਦੋਸ਼ੀ ਚਿਹਰੇ ਨੇ ਜਾਣੇ ਪਹਿਚਾਣੇ ਗੌਰ ਕਰੀ ਕਿ ਠੱਗਾਂ ਭੇਸ ਬਣਾਏ ਸ਼ਰਧਾ ਲੁੱਟਣ ਲਈ ਠੱਗਾਂ ਭੇਸ ਬਣਾਏ ਸ਼ਰਧਾ ਲੁੱਟਣ ਲਈ ਚੋਰ ਵੀ ਪਾਈ ਫਿਰਦੇ ਬਾਣੇ ਗੌਰ ਕਰੀ ਕਿ ਜਿਸ ਨਗਰੀ ਦੀ ਰੌਣਕ ਤੈਨੂੰ ਮੋਹ ਲਿਆ ਹੈ ਜਿਸ ਨਗਰੀ ਦੀ ਰੌਣਕ ਤੈਨੂੰ ਮੋਹ ਲਿਆ ਹੈ ਤੂੰ ਇਹ ਨਵਾਂ ਤੇ ਠੱਗ ਪੁਰਾਣੇ ਗੌਰ ਕਰੀ ਕਿ ਗੁੱਸਾ ਜਦ ਵੀ ਆਵੇ ਤਾਂ ਟਾਲਾ ਵੱਟ ਜਾਵੀਂ ਰਹਿੰਦੀ ਨਹੀਂ ਉਹ ਹੋਸ਼ ਟਿਕਾਣੇ ਗੌਰ ਕਰੀ ਕਿ ਸਾਂਭ ਸਮੇਟ ਕੇ ਰੱਖੀ ਆਪਣੀ ਗਠੜੀ ਨੂੰ ਸਾਂਭ ਸਮੇਤ ਕੇ ਰੱਖੀ ਆਪਣੀ ਗਠੜੀ ਨੂੰ ਸਫ਼ਰ ਦੇ ਸਾਥੀ ਨੇ ਅਣਜਾਣੇ ਗੌਰ ਕਰੀ ਕਿ ਮਨ ਆਈਆਂ ਤੇ ਮਨ ਮਰਜ਼ੀ ਦਾ ਵੇਲਾ ਨਹੀਂ ਜਦ ਘਰ ਉਡੀਕਣ ਬਾਲ ਨਿਆਣੇ ਗੌਰ ਕਰੀ ਕਿ ਤੇਰੀ ਗਿਣਤੀ ਤਿੰਨਾਂ ਚੋਂ ਨਾ ਤੇਰਾਂ ਚੋਂ ਤੇਰੀ ਗਿਣਤੀ ਤਿੰਨਾਂ ਚੋਂ ਨਾ ਤੇਰਾਂ ਚੋਂ ਇਥੋਂ ਤੁਰ ਗਏ ਰਾਜੇ ਰਾਣੇ ਗੌਰ ਕਰੀ ਕੁਝ ਗੱਲਾਂ ਗਏ ਦਸ ਸਿਆਣੇ ਗੌਰ ਕਰੀ ਤੇ ਉੱਗਦੇ ਨਹੀਂ ਹੋ ਭੁੱਜੇ ਦਾਣੇ ਗੌਰ ਕਰੀ ਕੁਲਵੰਤ ਸਿੰਘ ਜ਼ੀਰਾ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਇਸ ਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਸਵਾਗਤ ਜੀ ਆਇਆਂ ਨੂੰ ਤੇ ਰਾਣਾ ਰਣਜੀਤ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਰੌਣਕ ਪੰਜਾਬ ਦੀ ਸੁਣ ਕੇ ਹਟਿਓ, ਹੁਣ ਵਾਰੀ ਨਗਾਰੇ ਦੀ ਆ। ਅੱਜ ਅਕਤੂਬਰ ਮਹੀਨੇ ਦੀ 24 ਤਰੀਕ ਹੋ ਗਈ ਹੈ। 2:00 ਤੇ 8:15 ਸਟੂਡੀਓ ਦੀ ਘੜੀ ਤੇ ਦੱਸੇ ਜਾ ਰਹੇ ਆ। ਬਾਹਰਲਾ ਤਾਪਮਾਨ 10 ਡਿਗਰੀ ਆ, 9 ਡਿਗਰੀ ਮਹਿਸੂਸ ਕੀਤਾ ਜਾ ਰਿਹਾ ਕਿਉਂਕਿ ਧੁੱਪ ਜਿਹੜੀ ਆ ਪੂਰੀ ਟਕਾ ਕੇ ਲੱਗੀ ਆ, ਇਸ ਕਰਕੇ ਉਨੀ ਠੰਡ ਮਹਿਸੂਸ ਨਹੀਂ ਹੋ ਰਹੀ। ਪਹਿਲਾਂ ਮੌਸਮ ਜਿਹੜਾ ਜੀ ਉਹ ਪਿਛਲਾ ਸਾਰਾ ਹਫ਼ਤਾ ਹੀ ਵਾਹਵਾ ਡਰਾਮੈਟਿਕ ਜਿਹਾ ਰਿਹਾ। ਕੱਲ ਨੂੰ ਇਹ ਮੌਸਮ ਜਿਹੜਾ ਜੀ ਉਹ 14 ਡਿਗਰੀ ਤੱਕ ਜਾਣਾ ਤੇ ਕਣੀਆਂ ਦੱਸੀਆਂ ਨੇ। ਫਿਰ ਐਤਵਾਰ ਨੂੰ, ਸ਼ਨਿਚਰਵਾਰ ਨੂੰ ਤੇ ਐਤਵਾਰ ਨੂੰ 13 ਡਿਗਰੀ ਤੱਕ ਦੋਨੇ ਦਿਨ, ਸੋਮਵਾਰ ਨੂੰ 11 ਡਿਗਰੀ, ਫਿਰ ਗਾਂ ਜਦੋਂ ਮੰਗਲਵਾਰ ਸ਼ੁਰੂ ਹੋਣਾ ਨਾ, ਮੰਗਲਵਾਰ ਨੂੰ 18 ਡਿਗਰੀ, ਬੁੱਧਵਾਰ ਨੂੰ 21 ਡਿਗਰੀ, ਵੀਰਵਾਰ ਨੂੰ ਵੀ 21 ਡਿਗਰੀ, ਪਰ ਇਹ ਤਿੰਨੇ ਦਿਨ ਜਿਹੜੇ ਆ ਜੀ ਇਹ ਬਦਲਵਾਈ ਰਹਿਣੀ ਆ। ਫਿਰ ਅਗਲਾ ਜਿਹੜਾ ਸ਼ੁੱਕਰਵਾਰ ਆ ਉਹ 16 ਡਿਗਰੀ ਤਾਪਮਾਨ, ਸ਼ਨਿਚਰਵਾਰ ਨੂੰ 15 ਡਿਗਰੀ ਤੇ ਉਦਣ ਨੂੰ ਦੱਸਿਆ ਜੀ ਪੂਰਾ ਟਕਾ ਕੇ ਮੀਂਹ, ਤੇ ਵੀਰਵਾਰ ਨੂੰ 21 ਡਿਗਰੀ ਤਾਪਮਾਨ ਦੱਸਿਆ ਜੀ, ਕਿਉਂਕਿ ਵੀਰਵਾਰ ਵਾਲਾ ਤਾਪਮਾਨ ਵੈਸੇ ਹੈਲੋਵੀਨ ਵਾਲਾ ਤਾਪਮਾਨ ਵੀ ਵਧੀਆ, ਤੇ ਜਿਹੜਾ ਕਹਿ ਲਓ ਕਿ ਬੁੱਧਵਾਰ ਤੇ ਵੀਰਵਾਰ ਜਿਹੜੇ ਦੋਨੇ ਦਿਨ ਹੀ ਨੇ, ਹਾਂਜੀ ਇਹ ਦੋਨੇ ਦਿਨ ਰੱਬ ਕਰੇ ਭਲਾ ਤਾਪਮਾਨ ਜਿਹੜਾ ਜੀ ਬੜਾ ਵਧੀਆ ਅਨੁਕੂਲ ਜਿਹਾ, ਇਹ ਇਸ ਵਾਰੀ ਦਾ ਨਹੀਂ ਪਾਓ, ਉਹ ਅਗਲਾ ਵਾਰੀ ਆ, ਉਹ ਐਤਕੀ ਬਸ ਅੱਛਾ 24 ਆ, ਹਾਂ ਅਗਲੀ ਅਗਲਾ ਜਿਹੜਾ ਜੀ ਹੈਲੋਵੀਨ ਵੀ ਐਤਕੀ ਜਿਹੜੀ ਹੈ ਜੀ ਉਹ ਉਨੀ ਜ਼ਿਆਦਾ ਠੰਡੀ ਨਹੀਂ ਹੋਣੀ, ਡਿੱਗੀ ਹੋਣੀ ਆ, ਤੇ ਜਿਹੜੀ ਰੱਬ ਕਰਾ ਭਲਾ ਕਰੇ। ਤੇ ਦੀਵਾਲੀ ਜਿਹੜੀ ਆ ਜੀ ਉਹ ਵੀ ਮੌਸਮ ਜਿਹੜਾ ਜੀ ਉਹ ਦੋਨੇ ਦਿਨ ਹੀ ਮੌਸਮ ਵਧੀਆ। ਲਓ ਜੀ ਬਣ ਗਈ ਗੱਲ, ਆਮ ਤੌਰ ਤੇ ਹੁੰਦਾ ਕਿ ਕਿਉਂਕਿ ਪਟਾਕੇ ਸ਼ਟਾਕੇ ਜਿਹੜੇ ਐਤਕੀ ਜਿਹੜਾ ਜੀ ਉਹ ਸਰਕਾਰਾਂ ਜਿਹੜੀਆਂ ਨੇ ਜੀ ਉਹ ਇਹ ਗੱਲ ਕਹਿ ਰਹੀਆਂ ਕਿ ਭਾਈ ਐਵੇਂ ਪੰਗਾ ਨਾ ਲੈ ਲਿਓ, ਕੋਈ ਫੁੱਲ ਝੜੀ ਵਗੈਰਾ ਚਲਾਉਣੀ ਹੈ ਚਲਾ ਚਲੂ ਲਿਓ, ਸੋ ਜਿਹੜੇ ਬੰਬ ਪਟਾਕੇ ਅਨਾਰ ਆਤਿਸ਼ਬਾਜ਼ੀਆਂ ਜਿਹਨੂੰ ਸ਼ੁਰਲੀਆਂ ਕਹਿੰਦੇ ਆ, ਉਦਾਂ ਸ਼ੁਰਲੀਆਂ ਜਿੰਨੀਆਂ ਮਰਜ਼ੀ ਛੱਡ ਲਿਓ ਕੋਈ ਚੱਕਰ ਨਹੀਂ, ਪਰ ਜਿਹੜੀਆਂ ਪਟਾਕਿਆਂ ਵਾਲੀਆਂ ਸ਼ੁਰਲੀਆਂ ਇਹ ਕਹਿੰਦੇ ਜੇ ਛੱਡੀਆਂ ਤੇ ਭਾਈ ਪੰਗਾ ਪੈਜੂ। ਸੋ ਇੱਕ ਜਿਹੜਾ ਮੇਲਾ ਦੀਵਾਲੀ ਦਾ ਉਹ ਸਿਟੀ ਵੱਲੋਂ ਮਨਾਇਆ ਜਾ ਰਿਹਾ, ਸੋ ਜਿਹਦੇ ਵਿਚ ਸਾਡੇ ਪੰਜਾਬ ਵਾਲੇ ਵੀ ਬੜੇ ਜ਼ੋਰ ਸ਼ੋਰ ਦੇ ਨਾਲ ਹਿੱਸਾ ਲੈ ਰਹੇ ਨੇ, ਔਰ ਉਸ ਮੇਲੇ ਦੇ ਵਿਚ ਕਹਿ ਲਓ ਕਿ ਬਹੁਤ ਸਾਰੇ ਪੰਜਾਬੀ ਸਿੰਗਰ ਜਿਹੜੇ ਨੇ ਜੀ ਉਹ ਵੀ ਸ਼ਿਰਕਤ ਕਰਨਗੇ, ਰੰਗਾ ਰੰਗ ਪ੍ਰੋਗਰਾਮ ਪੂਰਾ ਟਕਾ ਕੇ ਹੋਊਗਾ, ਤੇ ਫਿਰ ਬਾਅਦ ਦੇ ਵਿਚ ਚੱਲਣੇ ਆ ਜੀ ਪਟਾਕੇ, ਤੇ ਉਹ ਪਟਾਕੇ ਜਿਹੜੇ ਆ ਜੀ ਉਹ ਦੇਖ ਦੁਖ ਆਇਓ, ਬਾਕੀ ਜਿਹੜੇ ਆ ਪਟਾਕੇ ਚਲਾਉਣ ਵਾਲਾ ਪੰਗਾ ਜਿਹੜਾ ਜੀ ਉਹ ਨਾ ਹੀ ਲਿਓ ਤੇ ਚੰਗੀ ਗੱਲ, ਨਹੀਂ ਤੇ ਕਈ ਵਾਰੀ ਜਿਹੜਾ ਜੀ ਉਹ ਔਖਾ ਹੋ ਜਾਂਦਾ ਕੰਮ। ਹੁਣ ਇੱਥੇ ਗੱਲ ਕਲੀਅਰ ਕਰਨੀ ਬਣਦੀ ਆ, ਕਿਉਂਕਿ ਪਿਛਲੇ ਸਮੇਂ ਦੇ ਵਿਚ ਜਦੋਂ ਆਹ ਪਟਾਕਿਆਂ ਤੇ ਤਾਜ਼ੀ ਤਾਜ਼ੀ ਰੋਕ ਲੱਗੀ ਆ, ਉਦੋਂ ਕਈ ਬੰਦੇ ਜਿਹੜੇ ਸਨ ਉਹ ਰੇਡੀਓ ਸ਼ੋਜ਼ ਦੇ ਉੱਪਰ ਆ ਕੇ ਇਹ ਗੱਲ ਕਹਿੰਦੇ ਸੀ ਕਿ ਭਾਈ ਸਾਨੂੰ ਕਿਉਂ ਰੋਕਿਆ ਜਾ ਰਿਹਾ, ਸਾਡੇ ਤਿਉਹਾਰ ਦੇ ਉੱਪਰ ਹੀ ਪਾਬੰਦੀਆਂ ਕਿਉਂ ਲਾਈਆਂ ਜਾ ਰਹੀਆਂ। ਇਹ ਭਾਈ ਜਿਹੜੇ ਧਾਰਮਿਕ ਤਿਉਹਾਰ ਨੇ, ਚਾਹੇ ਆਪਾਂ ਬੰਦੀ ਛੋੜ ਦਿਵਸ ਕਹਿ ਲਈਏ ਤੇ ਚਾਹੇ ਆਪਾਂ ਦੀਵਾਲੀ ਕਹਿ ਲਈਏ, ਪਟਾਕਿਆਂ ਦਾ ਇਹਨਾਂ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਆ, ਕੋਈ ਲੈਣਾ ਦੇਣਾ ਨਹੀਂ ਆ। ਇਹ ਤਾਂ ਇਨਸਾਨ ਨੇ ਕਹਿ ਲਓ ਕਿ ਆਪਣਾ ਭੁੱਸ ਪੂਰਾ ਕਰਨ ਦੇ ਲਈ ਇਹ ਰਵਾਇਤਾਂ ਨਾਲ ਜੋੜ ਲਈਆਂ, ਹਾਂਜੀ। ਸੋ ਹੁਣ ਜਿਹੜੇ ਨੇ ਜੀ ਆਪਾਂ ਬੈਕ ਹੋਮ ਵੀ ਗੱਲ ਕਰੀਏ, ਆ ਉੱਥੇ ਆ ਪਿੱਛੇ ਜੇ ਇੱਕ ਬੜਾ ਵੱਡਾ ਹਾਦਸਾ ਹੋ ਕੇ ਹਟਿਆ, ਪਰ ਉੱਥੇ ਬਹੁਤੇ ਲੋਕ ਜਿਹੜੇ ਆ ਜੀ ਉਹ ਇਸ ਗੱਲ ਦੇ ਖੁਦ ਹੀ ਆਪ ਜਿਹੜਾ ਜੀ ਉਹ ਸਹਿਮਤੀ ਪ੍ਰਗਟ ਕਰਨ ਲੱਗ ਪਿਆ ਕਿ ਬਾਰੂਦ ਨੂੰ ਅੱਗ ਲਾਉਣਾ ਜਿਹੜਾ ਜੀ ਸਵਾਏ ਜਿਹੜਾ ਪੋਲਿਊਸ਼ਨ ਫੈਲਾਉਣ ਤੋਂ ਹੋਰ ਕੋਈ ਬਹੁਤਾ ਵੱਡਾ ਕੰਮ ਨਹੀਂ। ਹਾਂ, ਕਿਉਂਕਿ ਲਾਈਟਾਂ ਦਾ ਤਿਉਹਾਰ ਆ ਜੀ, ਦੀਵੇ ਜਿਹੜੇ ਨੇ ਜੀ ਉਹ ਜਿਹੜੀ ਅੱਗ ਆ ਜਿਹੜੇ ਦੀਵੇ ਆਪਾਂ ਚਾਹੇ ਉਹ ਸਰੋਂ ਦੇ ਤੇਲ ਦੇ ਆ, ਚਾਹੇ ਉਹ ਦੇਸੀ ਘਿਓ ਦੇ, ਚਾਹੇ ਜਿਹੜੇ ਮਰਜ਼ੀ ਆ, ਉਹ ਹਵਾ ਨੂੰ ਪਿਓਰੀਫਾਈ ਕਰਦੀ ਆ। ਬਾਕੀ ਲਾਈਟਾਂ ਜਿਹੜੀਆਂ ਜੀ, ਮੈਂ ਕੱਲ ਤਕਾਲੀ ਜਿਹੜਾ ਘੁਸਮੁਸੇ ਜਿਹਾ ਵਾਪਸ ਆਉਣ ਡਿਆ ਸੀ ਘਰ ਨੂੰ, ਤੇ ਸਾਡੇ ਲਾਗੇ ਗੁਆਂਢ ਹੈਗਾ ਜੀ ਜਿਹੜਾ ਨਾਨਕਸਰ ਵਾਲਾ ਗੁਰਦੁਆਰਾ ਕੈਸਲ ਮੋਰ ਤੇ ਗੋਰ ਤੇ ਆ, ਤੇ ਉਹਨਾਂ ਨੇ ਉੱਥੇ ਲੜੀਆਂ ਲਾਈਆਂ ਆ ਗੁਰਦੁਆਰੇ ਦੇ ਚਾਰ ਚੁਫੇਰੇ ਤੇ ਵੱਖਰੇ ਵੱਖਰੇ ਰੰਗਾਂ ਦੀਆਂ। ਕਿਆ ਬਾਤ ਆ, ਦੇਖ ਕੇ ਸਵਾਦ ਆ ਜਾਂਦਾ। ਇਹਦੇ ਬਹੁਤ ਸਾਰੇ ਹੋਰ ਗੁਰਦੁਆਰਾ ਸਾਹਿਬਾਂ ਨੇ, ਕਿਉਂਕਿ ਮੈਂ ਉਹ ਤੱਖੀ ਦੇਖਿਆ ਨਾ, ਸੋ ਬਾਕੀਆਂ ਨੇ ਵੀ ਲਾਈਆਂ ਹੋਣਗੀਆਂ। ਸੋ ਤੁਸੀਂ ਵੀ ਆਪ ਦੇ ਕਹਿ ਲਓ ਕਿ ਘਰਾਂ ਦੇ ਉੱਪਰ ਇਸ ਢੰਗ ਦੇ ਨਾਲ ਲੜੀਆਂ ਲਾ ਸਕਦੇ ਹੋ, ਦੀਵੇ ਜਗਾ ਸਕਦੇ ਹੋ, ਇਸ ਢੰਗ ਨਾਲ ਇੰਜੋਏ ਕਰ ਸਕਦੇ ਹੋ। ਤੇ ਪਰ ਜਿਹੜਾ ਪਟਾਕਿਆਂ ਨੂੰ ਧਰਮ ਦੇ ਨਾਲ ਜੋੜਨ ਦੀ ਜਿਹੜੀ ਚਲਾਕੀ ਕੀਤੀ ਜਾਂਦੀ ਹੈ, ਉਹ ਲੋਕੀ ਹੁਣ ਮੋਸਟਲੀ ਸਮਝ ਗਏ। ਅਸਲ ਵਿੱਚ ਪ੍ਰਕਿਰਤੀ ਜਿਹੜੀ ਹੈ, ਜੇ ਪ੍ਰਕਿਰਤੀ ਦੇ ਵਿੱਚ ਇਕੱਲਾ ਧੂੰਏ ਦੇ ਨਾਲ ਪੋਲਿਊਸ਼ਨ ਹੀ ਨਹੀਂ, ਪਰ ਜਿਹੜੀਆਂ ਆਵਾਜ਼ਾਂ ਦੇ ਨਾਲ ਜਿਹੜੀ, ਚਾਹੇ ਉਹ ਵਾਈਲਡ ਲਾਈਫ ਹੈਗੇ ਨੇ, ਜਾਨਵਰ ਨੇ, ਪੰਛੀ ਨੇ, ਘਰਾਂ ਦੇ ਵਿੱਚ ਜਿਹੜੇ ਕਤੂਰੇ ਕਤੂਰੀਆਂ ਰੱਖੇ ਉਹ ਨੇ, ਬਿੱਲੀਆਂ ਰੱਖੀਆਂ ਜਿਹੜੇ ਘਰੇਲੂ ਪੈਟ ਨੇ, ਉਹ ਸਾਰੇ ਜਿਹੜੇ ਨੇ ਜੀ ਉਹ ਮਾਨਸਿਕ ਤੌਰ ਤੇ ਡਿਸਟਰਬ ਹੁੰਦੇ ਆ। ਔਰ ਬਜ਼ੁਰਗ ਵੀ ਜਿਹੜੇ ਜੀ, ਜਿਹਨਾਂ ਨੂੰ ਸਾਹ ਲੈਣ ਦੀ ਸਮੱਸਿਆ, ਦਮੇ ਦੀ ਬਿਮਾਰੀ ਹੈ, ਉਹਨਾਂ ਨੂੰ ਵੀ ਦਿੱਕਤ ਹੁੰਦੀ ਹੈ। ਸੋ ਆਪਾਂ ਸਾਰਿਆਂ ਦਾ ਖਿਆਲ ਰੱਖ ਕੇ ਖੁਸ਼ੀ ਖੁਸ਼ੀ ਇਹ ਚੀਜ਼ਾਂ ਬਣਾਓ ਤੇ ਚੰਗੀਆਂ ਲੱਗਦੀਆਂ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਗੱਲਬਾਤ ਕਰਨੀ ਹੈ 400-600-2017-78 ਸਟੂਡੀਓ ਦਾ ਫੋਨ ਨੰਬਰ ਹੈ। ਕੈਨੇਡਾ ਦੀ ਲਿਬਰਲ ਸਰਕਾਰ ਨੇ ਜਿਹੜੇ ਸਥਾਈ ਨਿਵਾਸੀ ਨੇ, ਜਿਹਨੂੰ ਆਪਾਂ ਪਰਮਾਨੈਂਟ ਰੈਜੀਡੈਂਟ ਕਹਿੰਦੇ ਹਾਂ, PR ਕਹਿੰਦੇ ਹਾਂ ਸ਼ਾਰਟ ਫਾਰਮ ਦੇ ਵਿੱਚ, ਪਹਿਲਾਂ ਉਹਦੇ ਟੀਚੇ ਵਧਾ ਤੇ ਸੀ ਤੇ ਹੁਣ ਉਹ ਟੀਚੇ ਘਟਾਏ ਨੇ। ਕਹਿੰਦੇ 2025 ਦੇ ਵਿੱਚ ਜਦੋਂ 5 ਲੱਖ ਅਨਾਊਂਸ ਕੀਤਾ ਸੀ, ਉਹ ਹੁਣ ਘਟਾ ਕੇ ਤੇ 3,95,000 ਕਰਤਾ। 26 ਦੇ ਵਿੱਚ ਜਿਹੜਾ 5 ਲੱਖ ਹੋਣਾ ਸੀ, ਉਹਦੀ ਜਗ੍ਹਾ 3,80,000 ਆਊ, ਤੇ ਜਿਹੜਾ 27 ਦੇ ਵਿੱਚ 5 ਲੱਖ ਹੋਣਾ ਸੀ, ਉਹਦੀ ਬਜਾਏ 3,65,000 ਦਾ ਟੀਚਾ ਨਿਰਧਾਰਿਤ ਕੀਤਾ ਗਿਆ। ਸੋ ਪਹਿਲਾਂ ਜਿਹੜੇ ਦੱਸਣ ਕੀ ਆ ਕਿ ਜਿਹੜੇ ਅੰਕੜੇ ਹੁੰਦੇ ਨੇ, ਉਹ ਕਿਉਂਕਿ ਪਿਛਲੇ ਵਾਹਵਾ ਲੰਬੇ ਸਮੇਂ ਤੋਂ ਇਹ ਗੱਲਾਂ ਬਾਤਾਂ ਚੱਲਦੀਆਂ ਆ ਰਹੀਆਂ ਨੇ ਕਿ ਜਿਹੜੀ ਕੈਨੇਡਾ ਦੀ ਜਿਹੜੀ ਗਰੋਥ ਆ ਉਹ ਨੈਗੇਟਿਵ ਹੈ, ਤੇ ਇੱਥੇ ਜਿਹੜੇ ਬਜ਼ੁਰਗ ਜਿਹੜੇ ਰਿਟਾਇਰ ਹੋਣੇ ਹੁੰਦੇ ਹਨ, ਉਹਨਾਂ ਦੀ ਜਿਹੜੀ ਲੇਬਰ ਆ ਉਹ, ਉਹਨਾਂ ਦੀ ਰਿਪਲੇਸਮੈਂਟ ਜਿਹੜੀ ਆ ਉਹ ਚਾਹੀਦੀ ਆ। ਉਹਨੇ ਲੋਕ ਇੱਥੇ ਪੈਦਾ ਨਹੀਂ ਹੁੰਦੇ ਜਿੰਨੇ ਇੱਥੇ ਲੋਕ ਕਹਿੰਦੇ ਮਰਦੇ ਆ, ਉਹਦੀ ਵਜ੍ਹਾ ਕਰਕੇ ਇਹਨਾਂ ਨੇ ਆਪਣੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਆ ਉਸ ਢੰਗ ਦੇ ਨਾਲ ਰੱਖੀ ਸੀ। ਸੋ ਇਮੀਗ੍ਰੇਸ਼ਨ ਪਾਲਿਸੀ ਜਿਹੜੀ ਆ ਜੀ, ਉਹ ਹਮੇਸ਼ਾ ਹੀ ਇੰਪੋਰਟੈਂਟ ਰਹੀ ਆ ਕੈਨੇਡਾ ਵਰਗੇ ਮੁਲਕ ਦੇ ਲਈ। ਪਹਿਲਾਂ ਵੀ ਜਦੋਂ ਲਿਬਰਲਸ ਹੁੰਦੇ ਸੀ, ਉਸ ਤੋਂ ਬਾਅਦ ਜਦੋਂ ਕੰਜ਼ਰਵੇਟਿਵ ਆਈ ਸੀ, ਉਦੋਂ ਵੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਸੀ, ਜਿਹੜਾ ਆਪਾਂ ਸੁਪਰ ਵੀਜ਼ਾ, ਉਹ ਉਦੋਂ ਸ਼ੁਰੂ ਹੋਇਆ ਸੀ ਹਾਂਜੀ, ਤੇ ਨਾਲ ਦੀ ਨਾਲ ਜਿਹੜਾ ਆਹ ਇੰਟਰਨੈਸ਼ਨਲ ਸਟੂਡੈਂਟ ਵਾਲਾ ਪ੍ਰੋਗਰਾਮ ਆ, ਇਹ ਵੀ ਕੰਜ਼ਰਵੇਟਿਵ ਦੀ ਹੀ ਦੇਣ ਆ। ਸੁਪਰ ਵੀਜ਼ਾ ਦੇ ਉੱਪਰ ਜਿਹੜੇ ਆਮ ਤੌਰ ਦੇ ਉੱਪਰ ਜਦੋਂ ਕਹਿ ਲਓ ਕਿ ਫੈਮਿਲੀ ਰੀਯੂਨੀਫਿਕੇਸ਼ਨ ਜਿਹੜੀ ਪਹਿਲੀਆਂ ਇਲੈਕਸ਼ਨਾਂ ਜਦੋਂ ਜਿੱਤੀਆਂ ਨਾ ਕੰਜ਼ਰਵੇਟਿਵ ਨੇ, ਉਹ ਇਸ ਹੋਕੇ ਨਾਲ ਜਿੱਤੀਆਂ ਸੀ ਵੀ ਅਸੀਂ ਜਿਹੜੀ ਫੈਮਿਲੀ ਰੀਯੂਨੀਫਿਕੇਸ਼ਨ ਜਿਹਦੇ ਵਿੱਚ ਤੁਹਾਡੇ ਮਾਪੇ ਨੇ ਜੀ, ਉਹਨਾਂ ਦੀਆਂ ਐਪਲੀਕੇਸ਼ਨਾਂ ਜਿਹੜੀਆਂ ਨੇ ਜੀ, ਉਹ ਜ਼ਿਆਦਾ ਵਧਾਵਾਂਗੇ ਤੇ ਤੁਹਾਡੇ ਜਿਹੜੇ ਮਾਪੇ ਨੇ ਬਹੁਤ ਜਲਦੀ ਆ ਜਾਇਆ ਕਰਨਗੇ। ਤੇ ਉਦੋਂ ਵੀ ਬੈਕਲੌਗ ਬਹੁਤ ਸੀ, ਲੋਕਾਂ ਨੇ ਤੜਾ ਤੜ ਵੋਟਾਂ ਪਾਤੀਆਂ। ਫਿਰ ਵਿੱਚੋਂ ਇਹ ਆਲੋਚਨਾ ਹੁੰਦੀ ਸੀ ਵੀ ਜਿਹੜੇ ਲੋਕ ਇੱਥੇ ਆਉਂਦੇ ਨੇ ਉਹ ਆ ਕੇ ਕੰਮ ਕਰਨ ਜੋਗੇ ਤਾਂ ਹੈ ਨੀ ਬਜ਼ੁਰਗ, ਉਹ ਆ ਕੇ ਕਹਿ ਲਓ ਵੀ ਇੱਥੇ ਬੋਝ ਬਣਦੇ ਨੇ। ਚਲੋ ਜੀ, ਫਿਰ ਤੁਹਾਨੂੰ ਯਾਦ ਹੋਣਾ ਵੀ ਇੱਕ ਲਹਿਰ ਚੱਲੀ ਸੀਗੀ ਕਿ ਸਾਡੇ ਬਜ਼ੁਰਗਾਂ ਨੂੰ ਵੀ, ਜਿਹੜੇ ਭਾਵੇਂ 2 ਸਾਲ ਆਇਆਂ ਨੂੰ ਹੋ ਗਿਆ, ਭਾਵੇਂ 4 ਸਾਲ ਆਇਆਂ ਨੂੰ ਹੋ ਗਿਆ, ਉਹਨਾਂ ਨੂੰ ਵੀ ਤੇ ਪੈਨਸ਼ਨਾਂ ਦਿਓ। ਹੁਣ 10 ਸਾਲ ਤੋਂ ਬਾਅਦ ਪੈਨਸ਼ਨ ਲੱਗਦੀ ਸੀ, ਉਹਨਾਂ ਸਮੇਂ ਦੇ ਵਿੱਚ ਉਹ ਇੱਕ ਲਹਿਰ ਜਿਹੜੀ ਹੈ ਜੀ ਉਹ ਬੜੀ ਪ੍ਰਚਾਰੀ ਗਈ ਸੀ। ਉਦੋਂ ਫਿਰ ਕੰਜ਼ਰਵੇਟਿਵ ਨੇ ਜਿਹੜਾ ਜੀ ਇਹ ਕੀਤਾ ਸੀ ਕਿ ਸੁਪਰ ਵੀਜ਼ੇ ਵਾਲਾ ਵੀ ਤੁਸੀਂ ਭਾਈ ਆਓ, ਤੁਹਾਡਾ ਜਿਹੜਾ ਸਪੋਂਸਰ ਕਰਨ ਵਾਲਾ ਆ ਤੁਹਾਡੀ ਇੰਸ਼ੋਰੈਂਸ ਕਰੇ ਤਾਂ ਕਿ ਤੁਸੀਂ ਸਾਡੀ ਕੈਨੇਡੀਅਨ ਇਕਾਨਮੀ ਤੇ ਭਾਰ ਨਾ ਬਣੋ। ਤੇ ਉਦੋਂ ਫਿਰ ਜਿਹੜੀ ਫੈਮਿਲੀ ਕਲਾਸ ਆ ਜੀ ਉਹਦੇ ਵਿੱਚ ਗਿਣਤੀ ਜਿਹੜੀ ਜੀ ਬਹੁਤ ਘਟਾ ਦਿੱਤੀ ਗਈ ਸੀ। ਉਹਨਾਂ ਨੇ ਲੋਧਾ ਹੀ ਇਸ ਹਿਸਾਬ ਨਾਲ ਲਾਇਆ ਵੀ ਨਾ ਤੁਸੀਂ ਹਾਈ ਕਹੀ ਨਾ ਤੁਸੀਂ, ਤੁਹਾਨੂੰ ਦੁੱਖ ਲੱਗਾ। ਫਿਰ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਵਾਲਾ ਜਿਹੜਾ ਸੀਗਾ ਫਾਰਮੂਲਾ, ਉਹ ਫਾਰਮੂਲਾ ਲਾਗੂ ਕੀਤਾ ਸੀ ਵੀ ਸਾਨੂੰ ਲੇਬਰ ਤਾਂ ਚਾਹੀਦੀ ਆ ਤੇ ਲੇਬਰ ਜਿਹੜੀ ਆ ਜੀ ਉਹ ਸਾਨੂੰ ਉਸ ਹਿਸਾਬ ਨਾਲ ਚਾਹੀਦੀ ਹੈ ਵੀ ਕੋਈ ਅਸੀਂ ਪੜ੍ਹਨ ਦੇ ਨਾਂ ਤੇ ਤੁਸੀਂ ਇੱਥੇ ਆਓ, ਆ ਕੇ ਤੇ ਆਪਣੇ ਆਪ ਨੂੰ ਇੱਥੋਂ ਦੀ ਮਾਰਕੀਟ ਦੇ ਬਰਾਬਰ ਕਰੋ ਹਾਂਜੀ, ਉਹ ਤੋਂ ਬਾਅਦ ਅਸੀਂ ਤੁਹਾਨੂੰ ਇੱਥੇ ਪੱਕੇ ਕਰਾਂਗੇ ਤੇ ਤੁਸੀਂ ਕੰਮ ਕਰਕੇ ਸਾਨੂੰ ਟੈਕਸ ਦਿਓ। ਬੜਾ ਸਿੱਧਾ ਜਿਹਾ ਫੰਡਾ ਸੀ, ਪਰ ਉਹ ਵਪਾਰ ਜਿਹੜਾ ਸੀਗਾ ਜੀ ਉਹ ਏਡਾ ਜ਼ਿਆਦਾ ਚੱਲਿਆ ਤੇ ਕਹਿ ਲਓ ਕਿ ਜਿਹੜੇ ਪ੍ਰਾਈਵੇਟ ਕਾਲਜਿਸ ਸਨ ਉਹਨਾਂ ਨੇ ਰਲਾ ਮਿਲਾ ਕੇ ਉਹ ਆਹੂ ਲਾਏ ਤੇ ਸਿਚੁਏਸ਼ਨ ਜਿਹੜੀ ਹੈ ਕਿੱਥੋਂ ਤੱਕ ਆ ਪਹੁੰਚੀ ਹੈ, ਕਿਉਂਕਿ ਉੱਥੋਂ ਕਹਿ ਲਓ ਕਿ ਸਰਕਾਰ ਨੂੰ ਜਾਂ ਫਿਰ ਇੱਕ ਢੰਗ ਦੇ ਨਾਲ ਇਕਾਨਮੀ ਜਿਹੜੀ ਉਹ ਚੰਗੀ ਘੁੰਮ ਰਹੀ ਸੀ ਤੇ ਉਹੀ ਪ੍ਰੋਗਰਾਮ ਜਿਹੜੇ ਸਨ ਉਹਨਾਂ ਦੇ ਵਿੱਚ ਥੋੜੇ ਬਹੁਤੇ ਬਦਲਾਅ ਕਰਕੇ ਤੇ ਲਿਬਰਲਸ ਨੇ ਵੀ ਉਹ ਜਾਰੀ ਰੱਖੇ। ਵੈਸੇ ਇੰਟਰਨੈਸ਼ਨਲ ਸਟੂਡੈਂਟ ਵਾਲੇ ਜਿਹੜੇ ਸਾਰਾ ਫਾਰਮੂਲਾ ਆ ਉਹ ਕੰਜ਼ਰਵੇਟਿਵਸ ਦੀ ਹੀ ਦੇਣ ਹੈ। ਚਲੋ ਹੁਣ ਕੀ ਆ ਕਿ ਹੁਣ ਉਹਦੇ ਸਾਈਡ ਇਫੈਕਟ ਵੱਧ ਗਏ ਤੇ ਹੁਣ ਕਿਉਂਕਿ ਬਹੁ ਗਿਣਤੀ ਇਹ ਚਾਹੁੰਦੀ ਆ ਕਿ ਅਜਿਹਾ ਨਹੀਂ ਹੋਣਾ ਚਾਹੀਦਾ, ਬੰਦੇ ਸਾਦੀ ਬਹੁਤ ਲੈ ਆ ਜੀ, ਔਖਾ ਹੋਜੂ। ਹੁਣ ਕੀ ਆ ਕਿ ਜਿਹੜੇ ਬੰਦੇ ਰਿਟਾਇਰ ਹੋ ਕੇ ਤੇ ਉਹਨਾਂ ਨੇ ਕੰਮਾਂ ਕਾਰਾਂ ਤੋਂ ਹਟ ਗਏ, ਉਹਨਾਂ ਦੀ ਰਿਪਲੇਸਮੈਂਟ ਜਿਹੜੀ ਆ ਜੀ ਉਹ ਲੇਬਰ ਨੇ ਕਰਨੀ ਸੀ, ਉਹਨਾਂ ਨੇ ਆਪਣੇ ਘਰ ਬਾਹਰ ਤੇ ਉਹਨਾਂ ਨੂੰ ਦੇ ਕੇ ਜਾਣੇ, ਉਹ ਤਾਂ ਉਹਨਾਂ ਨੇ ਬਾਗ ਕਮਾ ਕੇ ਇੱਥੋਂ ਹੀ, ਕਿਉਂਕਿ ਸਾਰਿਆਂ ਨੇ ਜਿਹੜੇ ਮਾਈਗ੍ਰੇਟਿੰਗ ਕਮਿਊਨਿਟੀਜ਼ ਨੇ ਉਹਨਾਂ ਸਾਰਿਆਂ ਨੇ ਜੀ ਇੱਥੇ ਆ ਕੇ ਤੇ ਇੱਥੋਂ ਹੀ ਕਮਾ ਕੇ ਤੇ ਇੱਥੇ ਸਾਰਾ ਕੁਝ ਬਣਾਇਆ। ਪਰ ਹੁਣ ਜਿਹੜਾ ਜੀ ਉਹ ਹਾਲਾਤ ਇਹੋ ਜਿਹੇ ਨੇ ਕਿ ਉਹ ਬਹੁਤ ਜਲਦੀ ਚਾਹੁੰਦੇ ਨੇ ਕਿ ਭਾਈ ਬਹੁਤ ਔਖਾ ਹੋ ਗਿਆ ਕੰਮ, ਕਿਉਂਕਿ ਜਿਹੜੇ ਪੋਲੀਟੀਸ਼ੀਅਨਸ ਨੇ ਉਹਨਾਂ ਨੇ ਬਹੁ ਗਿਣਤੀ ਦੀ ਜਿਹੜੀ ਸੋਚ ਆ ਉਹ ਉਧਰਲੇ ਪਾਸੇ ਨੂੰ ਜਾਣਾ ਹੁੰਦਾ। ਮੈਂ ਅੱਜ ਇੱਕ ਦੋ ਬਿਆਨ ਸੁਣਦਾ ਸੀ, ਖਾਸ ਤੌਰ ਦੇ ਉੱਪਰ ਜਿਹੜਾ ਇੰਡੀਆ ਤੇ ਕੈਨੇਡਾ ਦਾ ਆਪਸ ਵਿੱਚ ਆ ਪੰਗਾ ਪਿਆ, ਇੰਡੀਆ ਵਾਲੇ ਵੀ ਬਿਆਨ ਇਹ ਦਿੰਦੇ ਨੇ ਕਿ ਭਾਈ ਜਿਹੜਾ ਟਰੂਡੋ ਆ ਉਹ ਸਿਰਫ ਤੇ ਸਿਰਫ ਪੋਲੀਟੀਕਲ ਗੇਨ ਵਾਸਤੇ ਇਲਜ਼ਾਮ ਲਾ ਰਿਹਾ। ਕੰਜ਼ਰਵੇਟਿਵ ਜਿਹੜੇ ਨੇ ਜੀ ਉਹ ਵੀ ਇਸੇ ਤਰ੍ਹਾਂ ਦੇ ਬਿਆਨ ਦਿੰਦੇ ਨੇ। ਦੈਟ ਮੀਨਸ ਕਿ ਇਹ ਦੋਨੇ ਤਰ੍ਹਾਂ ਜਿਹੜੀਆਂ ਨੇ ਐਡਮਿਟ ਕਰ ਰਹੀਆਂ ਨੇ ਕਿ ਬਹੁ ਗਿਣਤੀ ਜਿਹੜੀ ਆ ਜੀ ਉਹ ਜੋ ਟਰੂਡੋ ਕਰ ਰਿਹਾ ਉਹ ਚਾਹੁੰਦੀ ਹੈ। ਹੁਣ ਕੰਜ਼ਰਵੇਟਿਵ ਜਿਹੜਾ ਜੀ ਉਹਦੇ ਵਿੱਚ ਵੀ ਕਿਉਂਕਿ ਲਿਬਰਲ ਕੌਕਸ ਦੇ ਵਿੱਚ ਜਿਹੜਾ ਜੀ ਜਿੱਥੇ ਟਰੂਡੋ ਦੇ ਅਗੇਂਸਟ ਆਵਾਜ਼ਾਂ ਉੱਠ ਰਹੀਆਂ ਨੇ ਉੱਥੇ ਪੀਅਰ ਪੋਲੀਅਵ ਦੇ ਅਗੇਂਸਟ ਜਿਹੜੀਆਂ ਨੇ ਜੀ ਉਹ ਵੀ ਕੰਜ਼ਰਵੇਟਿਵ ਦੇ ਵਿੱਚੋਂ ਵੀ, ਤੇ ਕਿਉਂਕਿ ਜਿਹੜਾ ਜਿਹਨੂੰ ਟਵਿੱਟਰ ਕਹਿੰਦੇ ਸੀ ਪੁਰਾਣੇ ਸਮੇਂ ਚ ਹੁਣ ਐਕਸ ਕਹਿੰਦੇ ਆ, ਉਹ ਇਹਨੂੰ ਭਰਿਆ ਪਿਆ ਜੀ ਵੀ ਉਹ ਇਹਨਾਂ ਮਾਮਲਿਆਂ ਤੇ ਆ ਕੇ ਪੀਅਰ ਪੋਲੀਅਵ ਤੋਂ ਵੀ ਅਸਤੀਫਾ ਮੰਗਣਾ ਜਿਹੜਾ ਜੀ ਸ਼ੁਰੂ ਕਰ ਦਿੱਤਾ ਗਿਆ। ਸੋ ਇੱਕ ਨਵਾਂ ਰੁਝਾਨ ਹੈ ਕਿ ਜਿਹੜੇ ਦੋਨੇ ਲੀਡਰ ਨੇ ਚਾਹੇ ਉਹ ਲਿਬਰਲ ਦੇ ਨੇ ਚਾਹੇ ਕੰਜ਼ਰਵੇਟਿਵ ਦੇ ਨੇ, ਸੋ ਉਹਨਾਂ ਲੀਡਰਾਂ ਤੋਂ ਜਿਹੜੇ ਉਹ ਅਸਤੀਫੇ ਮੰਗੇ ਜਾ ਰਹੇ ਨੇ ਵੀ ਨਹੀਂ ਭਾਈ ਤੁਸੀਂ ਇਸ ਯੋਗ ਨਹੀਂ ਵੀ ਤੁਸੀਂ ਸਾਡੇ ਮੁਲਕ ਨੂੰ ਰੀਪ੍ਰਜੈਂਟ ਕਰ ਸਕੋ। ਇਹ ਜਿਹੜੀਆਂ ਰਾਜਨੀਤੀ ਵਾਲੀਆਂ ਗੱਲਾਂ ਜਿਹੜੀਆਂ ਨੇ ਜੀ ਉਹ ਇੱਦਾਂ ਹੀ ਇਹਨਾਂ ਦੀਆਂ ਚੱਲਦੀਆਂ ਚੁੱਲੀਆਂ ਰਹਿਣੀਆਂ। ਕੁਝ ਕੁ ਆਪਾਂ ਖ਼ਬਰਾਂ ਤੇ ਝਾਤ ਮਾਰਦੇ ਹਾਂ। ਕੈਲਗਰੀ ਤੋਂ ਖ਼ਬਰ ਆਈ ਹੈ ਜੀ ਕਿ ਮੰਗਲਵਾਰ ਦਾ ਇਹ ਹਾਦਸਾ, ਇੱਕ ਟਰੱਕ ਪਲਟ ਗਿਆ ਜੀ ਔਰ ਇਸ ਜਿਹੜਾ ਟਰੱਕ ਦੇ ਪਲਟਣ ਦੇ ਵਿੱਚ ਰਫ਼ਤਾਰ ਜਿਹੜੀ ਹੈ ਜੀ ਉਹਦੀ ਸਪੀਡ ਜਿਹੜੀ ਆ ਉਹ ਮੁੱਖ ਕਾਰਨ ਹੋ ਸਕਦੀ ਹੈ ਔਰ ਇਹਦੇ ਵਿੱਚ 17 ਗਾਈਆਂ ਜਿਹੜੀਆਂ ਸਨ ਉਹ ਮਰ ਗਈਆਂ। ਸੋ ਬੁੱਧਵਾਰ ਨੂੰ ਕੈਲਗਰੀ ਦੀ ਪੁਲਿਸ ਨੇ ਕਿਹਾ ਕਿ ਅਧਿਕਾਰੀਆਂ ਨੂੰ ਸਟੋਨੀ ਟ੍ਰੇਲ ਐਸੀ ਅਤੇ ਮੈਕਲਿਊਡ ਟ੍ਰੇਲ ਦੇ ਲਾਗੇ ਜਿਹੜਾ ਸੀ ਸੱਦਿਆ ਗਿਆ ਔਰ ਲਗਭਗ 8:10 ਤੇ ਇਹ ਉੱਥੇ ਪਹੁੰਚੇ ਨੇ ਕਿਉਂਕਿ 95 ਪਸ਼ੂ ਜਿਹੜੇ ਸਨ ਉਹ ਇਸ ਟਰੱਕ ਦੇ ਵਿੱਚ ਲੱਦੇ ਹੋਏ ਸਨ ਤੇ ਟਰੱਕ ਜਿਹੜੇ ਆ ਜੀ ਉਹ ਟਰੱਕ ਪਲਟ ਗਿਆ ਔਰ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਟਰੱਕ ਦਾ ਚਾਲਕ ਜਿਹੜਾ ਜੀ ਇੱਕ ਮੋੜ ਤੇ ਨੈਵੀਗੇਟ ਕਰਨ ਦੇ ਵਿੱਚ ਅਸਫਲ ਰਿਹਾ ਔਰ ਉੱਥੇ ਉਹ ਟਰੱਕ ਪਲਟ ਗਿਆ ਤੇ ਜਿਹਦੇ ਵਿੱਚੋਂ ਕਹਿ ਲਓ ਕਿ 95 ਦੇ ਵਿੱਚੋਂ 17 ਗਾਈਆਂ ਜਿਹੜੀਆਂ ਸਨ ਮਰ ਗਈਆਂ, ਹੋਰ ਬਹੁਤ ਸਾਰੀਆਂ ਵਿਚਾਰੀਆਂ ਫੱਟੜ ਹੋਈਆਂ ਹੋਣਗੀਆਂ। ਇੱਕ ਟੋਰਾਂਟੋ ਦੀ ਖ਼ਬਰ ਆ ਜੀ ਕਿ ਸ਼ਹਿਰ ਦੇ ਵਿੱਚ ਤੇਜ਼ ਰਫ਼ਤਾਰ ਦੇ ਨਾਲ ਜਾ ਰਹੀ ਇੱਕ ਟੈਸਲਾ ਕਾਰ ਜਿਹੜੀ ਹੈ ਜੀ ਲੇਕਸ਼ੋਰ ਰੋਡ ਦੇ ਲਾਗੇ ਇੱਕ ਰੇਲਿੰਗ ਦੇ ਨਾਲ ਟਕਰਾ ਕੇ ਤੇ ਖੰਭੇ ਦੇ ਵਿੱਚ ਜਾ ਵੱਜੀ ਜੀ, ਜਿਹਦੇ ਨਾਲ ਕਹਿੰਦੇ ਕਾਰ ਨੂੰ ਭਿਆਨਕ ਅੱਗ ਲੱਗ ਗਈ ਅਤੇ 4 ਲੋਕਾਂ ਦੀ ਜਿਹੜੇ ਇਹਦੇ ਵਿੱਚ ਸਵਾਰ ਸਨ ਉਹਨਾਂ ਦੀ ਮੌਤ ਹੋ ਗਈ। ਇੱਕ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, 5 ਜਣ ਟੋਟਲ ਸਨ ਔਰ ਇਹ ਘਟਨਾ ਜਿਹੜੀ ਹੈ ਉਹ ਚੈਰੀ ਸਟਰੀਟ ਦੇ ਪੂਰਬ ਵੱਲ ਵਾਪਰੀ ਆ ਜੀ ਔਰ ਇਹ ਸਵੇਰੇ ਤਕਰੀਬਨ 12:15 ਦੀ ਲਗਭਗ ਇਹ ਐਕਸੀਡੈਂਟ ਹੋਇਆ। ਡਿਊਟੀ ਇੰਸਪੈਕਟਰ ਫਿਲਿਪ ਸਿੰਕਲੇਅਰ ਨੇ ਇੱਕ ਬਿਆਨ ਦੇ ਵਿੱਚ ਇਹ ਗੱਲ ਕਹੀ ਆ ਕਿ ਵਾਹਨ ਜਿਹੜਾ ਸੀ ਉਹ ਸਪੀਡ ਦੇ ਵਿੱਚ ਸੀ ਤੇ ਇਹ ਕੰਟਰੋਲ ਗੁਆ ਬੈਠਾ, ਰੇਲਿੰਗ ਦੇ ਨਾਲ ਟਕਰਾਇਆ ਫਿਰ ਕੰਕਰੀਟ ਦੇ ਖੰਭੇ ਦੇ ਵਿੱਚ ਜਾ ਵੱਜਿਆ ਔਰ ਟੱਕਰ ਤੋਂ ਬਾਅਦ ਵਾਹਨ ਦੇ ਵਿੱਚ ਜਿਹੜੀ ਸੀ ਉਹ ਭਿਆਨਕ ਅੱਗ ਲੱਗ ਗਈ ਔਰ ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਘਟਨਾ ਵਾਲੇ ਸਥਾਨ ਤੇ 20 ਸਾਲ ਦੀ ਉਮਰ ਦੇ 4 ਨੌਜਵਾਨਾਂ ਦੀ ਮੌਤ ਹੋਈ ਹੈ। ਵਾਹਿਗੁਰੂ। 20 ਸਾਲਾਂ ਦੀ ਇੱਕ ਨੌਜਵਾਨ ਲੜਕੀ ਜਿਹੜੀ ਉਹ ਜ਼ਖਮੀ ਹੋਈ ਆ ਉਹਦੇ ਬਚਣ ਦੀ ਉਮੀਦ ਹੈ। ਟੋਰਾਂਟੋ ਪੈਰਾਮੈਡਿਕ ਸਰਵਿਸ ਨੇ ਕਿਹਾ ਕਿ ਉਸ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਔਰ ਸਿੰਕਲੇਅਰ ਨੇ ਕਿਹਾ ਕਿ ਰਾਹਗੀਰ ਪਹਿਲਾਂ ਪਹੁੰਚਿਆ ਤੇ ਉਹਨੇ ਕਾਰ ਦੇ ਵਿੱਚ ਬੈਠੇ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਰਾਹਗੀਰ ਦੇ ਲਈ ਇਹ ਦ੍ਰਿਸ਼ ਜਿਹੜਾ ਸੀ ਉਹ ਬਹੁਤ ਭਿਆਨਕ ਸੀ। ਹੁਣ ਜਿਹੜੇ ਬੰਦੇ ਟੈਸਲਾ ਚਲਾ ਰਹੇ, ਹੁਣ ਮੈਂ ਵੀ ਟੈਸਲਾ ਚਲਾਉਣਾ ਪਿਛੇ ਜਿਹੇ ਇੱਕ ਦੋ ਖਬਰਾਂ ਸ਼ਬਰਾਂ ਵੀ ਆਈਆਂ ਸਨ ਕਿ ਇਹਦੇ ਵਿੱਚ ਜਦੋਂ ਬੈਟਰੀ ਜਿਹੜੀ ਆ ਉਹ ਡਿਸਕਨੈਕਟ ਹੋ ਜਾਂਦੀ ਹੈ ਤੇ ਫਿਰ ਕਾਰ ਜਿਹੜੀ ਆ ਉਹ ਖੁੱਲਦੀ, ਹਾਲਾਂਕਿ ਮੈਨੂਅਲ ਲੌਕ ਹੈ ਪਰ ਕਾਰ ਜਿਹੜੀ ਹੈ ਜੀ ਫਿਰ ਵੀ ਨਾ ਖੁੱਲੇ, ਫਿਰ ਔਖਾ ਥੋੜਾ ਜਿਹਾ। ਸਾਡੇ ਮੈਂ ਨਾ ਜਦੋਂ ਸਕੂਲ ਬੱਸ ਵੀ ਚਲਾਉਂਦਾ ਹੁੰਦਾ ਜਦੋਂ ਮੈਂ ਨਵਾਂ ਇੱਥੇ ਆਇਆ, ਸੋ ਉਹਦੇ ਵਿੱਚ ਤੁਹਾਨੂੰ ਨਾ ਜਿਹੜੀਆਂ ਬਾਕੀ ਦੀਆਂ ਜ਼ਰੂਰੀ ਚੀਜ਼ਾਂ ਦੇ ਨਾਲ ਨਾਲ ਇੱਕ ਤੁਹਾਨੂੰ ਕੁਹਾੜੀ ਰੱਖਣੀ ਪੈਂਦੀ ਆ ਵਿੱਚ ਆਪਣੇ ਸਕੂਲ ਬੱਸ ਦੇ। ਉਹਦਾ ਕਾਰਨ ਵੀ ਇਹ ਵੀ ਜੇ ਇਨ ਕੇਸ ਕਿਤੇ ਐਕਸੀਡੈਂਟ ਹੋ ਜਾਂਦਾ, ਇੱਕ ਕੁਹਾੜੀ ਤੇ ਇੱਕ ਜਿਹੜਾ ਬੈਲਟ ਵੱਢਣ ਵਾਲਾ ਜਿਹੜਾ ਇੱਕ ਸਪੈਸ਼ਲ ਕਟਰ ਮਿਲਦਾ, ਉਹ ਸਿਰਫ ਤੇ ਸਿਰਫ ਉਹਦੇ ਨਾਲ ਤੁਸੀਂ ਬੈਲਟ ਹੀ ਵੱਢ ਸਕਦੇ ਹੋ। ਜੇ ਤੁਹਾਨੂੰ ਕਿਤੇ ਕਿਉਂਕਿ ਉਦੋਂ ਫਸਟ ਏਡ ਦੇ ਕੋਰਸ ਜਿਹੜੇ ਉਹ ਕਰਵਾ ਕੇ ਤੇ ਨਾਲ ਤੁਹਾਨੂੰ ਫਿਰ ਇਹ ਦੱਸਦੇ ਆ ਕਿਹੜੀਆਂ ਕਿਹੜੀਆਂ ਜ਼ਰੂਰੀ ਚੀਜ਼ਾਂ ਜਿਹੜੀਆਂ ਵਿੱਚ ਨੇ, ਜਿਹੜੇ ਫਾਇਰ ਐਕਸਟਿੰਗੁਇਸ਼ਰ ਜਿਹੜਾ ਉਹ ਹੋਣਾ ਚਾਹੀਦਾ ਵਿੱਚ, ਤੇ ਜਿਹੜੇ ਇੱਕ ਕੁਹਾੜੀ ਤੇ ਇੱਕ ਜਿਹੜਾ ਬੈਲਟ ਕਟਰ ਜਿਹੜਾ ਉਹ ਚਾਹੀਦਾ, ਤਾਂ ਕਿ ਤੁਸੀਂ ਐਮਰਜੈਂਸੀ ਹਾਲਤ ਦੇ ਵਿੱਚ ਜੇ ਤੁਹਾਨੂੰ ਇਸਤੇਮਾਲ ਕਰਨਾ ਪਵੇ ਤੁਸੀਂ ਉਹ ਕਰ ਸਕੋ। ਸੋ ਮੈਂ ਹੁਣ ਮੇਰੇ ਗੱਲਾਂ ਕਰਦੇ ਕਰਦੇ ਇਹ ਦਿਮਾਗ ਦੇ ਵਿੱਚ ਆਇਆ ਕਿ ਫੇਤ ਟੈਸਲਾ ਦੇ ਵਿੱਚ ਵੀ ਇੱਕ ਕੁਹਾੜੀ ਰੱਖਣੀ ਚਾਹੀਦੀ ਹੈ, ਉਹ ਚਲੋ ਦੋ ਤਿੰਨ ਚੀਜ਼ਾਂ ਵਾਸਤੇ ਕੰਮ ਆ ਸਕਦੀ ਹੈ ਵੀ ਜੇ ਕਿਤੇ ਇਨ ਕੇਸ ਤੁਹਾਡੇ ਕੋਲ ਦਰਵਾਜ਼ੇ ਨਹੀਂ ਖੁੱਲੇ ਤੇ ਕੋਈ ਸ਼ੀਸ਼ਾ ਭੰਨ ਭੁੰਨ ਕੇ ਭਾਈ ਬਾਹਰ ਆ ਜਾਓ। ਤੇ ਬੈਲਟ ਕਟਰ ਜਿਹੜਾ ਜੀ ਉਹ ਵੀ ਲਾਹੇਵੰਦ ਹੋ ਸਕਦਾ, ਪਰ ਪਹਿਲੀ ਗੱਲ ਤਾਂ ਇਹ ਹੈ ਕਿ ਸਪੀਡਿੰਗ, ਕਿਉਂਕਿ ਜਿਹੜੀਆਂ ਇਹ ਕਾਰਾਂ ਨੇ ਇਹਨਾਂ ਦੀ ਪਿਕਅਪ ਬਹੁਤ ਆ, ਇਹ ਜਦੋਂ ਤੁਸੀਂ ਇਹਦੇ ਤੇ ਰੇਸ ਤੇ ਪੈਰ ਰੱਖਦੇ ਹੋ ਨਾ, ਇਹ ਤੁਹਾਨੂੰ ਇਹ ਨਹੀਂ ਕਹਿੰਦੀਆਂ ਵੀ ਮੈਨੂੰ ਭਜਾ ਨਾ, ਉਹ ਤੁਹਾਨੂੰ ਆਪ ਹੀ ਕੰਟਰੋਲ ਕਰਨਾ ਪੈਂਦਾ। ਤੁਸੀਂ ਕਿਤੇ ਕਈ ਜਿਹੜੇ ਨਿਆਣੇ ਅੱਜ ਕੱਲ੍ਹ ਜਿਹੜੀਆਂ ਵੱਡਵੜੀਆਂ ਖਾਸ ਕਰਕੇ ਜਿਹੜੀਆਂ ਰੇਸਿੰਗ ਵਾਲੀਆਂ ਕਾਰਾਂ ਚਲਾਉਂਦੇ ਨੇ ਤੇ ਉਹ ਕਈ ਵਾਰੀ ਜਦੋਂ ਨਾਲ ਨਾ ਮੈਂ ਚਲੋ ਹੁਣ ਤਾਂ ਆਪਾਂ ਉਹ ਜਵਾਨੀ ਵਾਲਾ ਕਿਸੇ ਜਵਾਨੀ ਵੇਲੇ ਵੀ ਇੱਦਾਂ ਦਾ ਖਰੂਦ ਕੀਤਾ ਨੇ ਤੇ ਜੇ ਕਿਤੇ ਲਾਈਟਾਂ ਦੇ ਖੜੇ ਹੋਣਗੇ ਨਾ ਬਰਾਬਰ ਤੇ ਉਹ ਰੇਸ ਦੇ ਕੇ ਤੇ ਉਹ ਕਹਿਣਗੇ ਵੀ ਅੱਜ ਭਜਾ ਕੇ ਦੇਖ ਲਾ, ਤੇ ਹਾਲਾਂਕਿ ਜਿਹੜੀ ਵੱਡੀ ਤੋਂ ਵੱਡੀ ਕਾਰ ਜਿਹੜੀ ਹੈ ਜੀ ਉਹ ਇਹਦੇ ਮੁਕਾਬਲੇ ਪਿਕਅਪ ਨਹੀਂ, ਜਿਹੜਾ ਇੰਜਣ ਆ ਉਹ ਨਹੀਂ ਪਿਕਅਪ ਕਰ ਸਕਦਾ, ਪਰ ਫਿਰ ਵੀ ਗੱਲ ਤੇ ਆ ਵੀ ਇਹ ਜਿਹੜੀਆਂ ਕਾਰਾਂ ਨੇ ਇਹ ਚਲਾਉਣੀਆਂ ਆਉਣੀਆਂ ਚਾਹੀਦੀਆਂ ਨੇ। ਚਾਰ ਵੀਹ ਸਾਲਾਂ ਦੇ ਵਾਹਿਗੁਰੂ, ਪਤਾ ਨਹੀਂ ਉਹਨਾਂ ਦੇ ਪਰਿਵਾਰਾਂ ਦਾ ਕੀ ਬੀਤ ਰਿਹਾ ਹੋਣਾ। ਦੂਜੇ ਪਾਸੇ ਟੋਰਾਂਟੋ ਤੇ ਇੱਕ ਹੋਰ ਖਬਰ ਆ ਜੀ, ਪੁਲਿਸ ਦਾ ਕਹਿਣਾ ਕਿ ਟੋਰਾਂਟੋ ਦੇ ਨੌਰਥ ਵਾਲੇ ਪਾਸੇ ਮੰਗਲਵਾਰ ਨੂੰ ਨੋਬਲਟਨ ਓਨਟੇਰੀਓ ਦੇ ਵਿੱਚ ਇੱਕ ਘਰ ਦੇ ਵਿੱਚ ਦਿਨੇ ਸੇਧਮਾਰੀ ਕਰਕੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਦੋ ਮੁਲਜ਼ਮਾਂ ਨੇ ਪੁਲਿਸ ਦੀ ਗੱਡੀ ਅਤੇ ਕਈ ਹੋਰ ਵਹੀਕਲਸ ਦੇ ਨਾਲ ਟੱਕਰ ਮਾਰੀ। ਯਾਰਕ ਰੀਜਨਲ ਪੁਲਿਸ ਨੇ ਇਹ ਗੱਲ ਦੱਸੀ ਆ ਕਿ ਇਹ ਘਟਨਾ ਜਿਹੜੀ ਉਹ ਪੈਰਾਡਾਈਜ਼ ਵੈਲੀ ਅਤੇ ਫੇਅਰਮਾਉਂਟ ਰੋਇਲ ਟ੍ਰੇਲ ਦੇ ਵਿੱਚ ਦੇ ਲਾਗੇ ਇਹ ਵਾਪਰੀ ਆ। ਇਹ ਕੱਲ ਸ਼ਾਮ ਦੀ 4 ਵਜੇ ਦੀ ਘਟਨਾ, ਅਧਿਕਾਰੀ ਉਸ ਸਮੇਂ ਜਿਹੜਾ ਸੀਗਾ ਜੀ ਉਹ ਜਦੋਂ ਸੇਧਮਾਰੀ ਦੀ ਕਾਲ ਜਿਹੜੀ ਸੀਗੀ, ਸੇਧਮਾਰੀ ਦੇ ਭਾਵ ਕਿ ਰੋਬਰੀ ਦੀ ਕਾਲ ਜਿਹੜੀ ਸੀ, ਡਾਕਾ ਮਾਰਨ ਆਏ ਸੀ ਤੇ ਉਹਦੀ ਕਾਲ ਜਦੋਂ ਗਈ ਤੇ ਉਹ ਉੱਥੇ ਪਹੁੰਚੇ ਨੇ ਮੁਲਜ਼ਮ ਜਿਹੜੇ ਨੇ, ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਕਿਹਾ ਕਿ ਸ਼ੱਕੀਆਂ ਨੇ ਕਈ ਵਹੀਕਲਸ ਨੂੰ ਟੱਕਰ ਮਾਰਨ ਤੋਂ ਪਹਿਲਾਂ ਆਪਣੀ ਗੱਡੀ ਨੂੰ ਪੁਲਿਸ ਦੀ ਗੱਡੀ ਦੇ ਵਿੱਚ ਵੀ ਮਾਰਿਆ। ਮੁਲਜ਼ਮ ਜਿਹੜੇ ਸਨ ਉਹ ਕਾਰ ਛੱਡ ਕੇ ਪੈਦਲ ਹੀ ਘਟਨਾ ਸਥਾਨ ਤੋਂ ਭੱਜ ਗਏ ਔਰ ਕੁਝ ਸਮੇਂ ਬਾਅਦ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਕਿਹਾ ਕਿ ਛੱਡੇ ਗਏ ਵਾਹਨ ਦੇ ਕੋਲ ਇੱਕ ਗੰਨ ਵੀ ਬਰਾਮਦ ਕੀਤੀ ਗਈ। ਕੱਲ ਇੱਕ ਹੋਰ ਘਟਨਾ ਜਿਹੜੀ ਹੈ ਜੀ ਉਹ ਵੀ ਪਿਛਲੇ 22 ਤਰੀਕ ਦੀ ਇਹ ਵਾਪਰੀ ਹੈ ਜੀ। ਸੋ ਇੱਕ ਬ੍ਰੈਂਪਟਨ ਦੇ ਵਿੱਚ ਇੱਕ ਘਰ ਦੇ ਵਿੱਚ ਰੋਬਰੀ ਕਰਨ ਜਿਹੜੇ ਚੋਰ ਆਵੜੇ ਜੀ ਚਾਰ, ਤੇ ਜਿਹੜਾ ਮੁਰੇ ਘਰ ਦਾ ਮਾਲਕ ਸੀ ਉਹਦੇ ਕੋਲ ਲਾਇਸੈਂਸ ਸੀ, ਆਪਣੀ ਬੰਦੂਕ ਰੱਖੀ ਸੀ, ਉਹਨੇ ਫਿਰ ਕਹਿੰਦੇ ਦੋ ਫਾਇਰ ਛੱਡੇ ਤੇ ਫਿਰ ਚੋਰ ਭੱਜੇ। ਹੁਣ ਦੇਖਦੇ ਹਾਂ ਕਿ ਪੁਲਿਸ ਦਾ ਰਵੱਈਆ ਤੇ ਕੀ ਰਹਿੰਦਾ, ਜਿਹੜੀ ਉਹ ਚਲੋ ਸੈਲਫ ਡਿਫੈਂਸ ਕਹਿ ਲਓ, ਸੈਲਫ ਡਿਫੈਂਸ ਵੀ, ਜਾਂ ਫਿਰ ਜੇ ਉਹ ਘਰ ਦੇ ਵਿੱਚ ਅਗਲਾ ਕਹਿੰਦਾ ਰੱਖੀ ਆ ਵੀ ਹੁਣ ਮੈਨੂੰ ਤੂਫ ਥੋੜੋ ਦੇਣੀ ਆ, ਭਾਵੇਂ ਉਹ ਹੰਟਿੰਗ ਵਾਸਤੇ ਹੀ ਆ, ਭਾਵੇਂ ਰੇਂਜ ਦੇ ਵਿੱਚ ਜਾ ਕੇ ਪਟਾਕੇ ਚਲਾਉਣ ਵਾਸਤੇ ਹੀ ਆ, ਤੇ ਜੇ ਹੁਣ ਬੰਦੇ ਚੋਰ ਆ ਹੀ ਵੜੇ ਆ ਤੇ ਉਹਨੇ ਕਿਸੇ ਸੱਜੇ ਕਿਉਂਕਿ ਸਿੱਧੀ ਸੁੱਧੀ ਤਵੱਜੀ ਨਹੀਂ, ਕਿਉਂਕਿ ਸ਼ਰਾ ਸ਼ੁਰਾ ਤਾਂ ਲੱਗਿਆ ਨਹੀਂ ਕਿਸੇ ਦੇ ਤੇ ਇਹਦੇ ਵਿੱਚ ਕਿਸੇ ਦੇ ਜ਼ਖਮੀ ਹੋਣ ਜਾਂ ਫਿਰ ਕਿਸੇ ਦੇ ਮਰਨ ਦੀ ਕੋਈ ਖ਼ਬਰ ਨਹੀਂ ਆ। ਪਰੰਤੂ ਜਿਹੜਾ ਘਰ ਦਾ ਮਾਲਕ ਸੀ ਉਸਨੇ ਦੋ ਫਾਇਰ ਜਿਹੜੇ ਜੀ ਉਹ ਜ਼ਰੂਰ ਕੱਢੇ ਆ। ਹੁਣ ਬਹੁਤੇ ਦਰਅਸਲ ਨਾ ਜਦੋਂ ਦਾ ਆਹ ਐਕਸਟੋਰਸ਼ਨ ਵਾਲੀਆਂ ਕਾਲਾਂ ਆਉਣੀਆਂ ਸ਼ੁਰੂ ਹੋਈਆਂ, ਉਸ ਤੋਂ ਬਾਅਦ ਜਿਹੋ ਜਿਹਾ ਇੱਕ ਮਾਹੌਲ ਕ੍ਰੀਏਟ ਹੋਇਆ ਸੀ, ਉਸ ਮਾਹੌਲ ਦੇ ਵਿੱਚ ਸਭ ਤੋਂ ਵੱਧ ਜਿਹੜੇ ਆ ਉਹ ਅਸਲੇ ਦੇ ਲਾਇਸੈਂਸ ਬ੍ਰੈਂਪਟਨ ਦੇ ਵਿੱਚ ਲੈ ਗਏ ਆ। ਉਹਦਾ ਅਸਲੇ ਦਾ ਲਾਇਸੈਂਸ ਚ ਪਹਿਲਾਂ ਤੁਸੀਂ ਉਹਦੀ ਟ੍ਰੇਨਿੰਗ ਲੈਂਦੇ ਹੋ, ਦੋ ਦਿਨ ਦੀ ਉਹਦੀ ਕਹਿ ਲਓ ਕਿ ਘੱਟੋ ਘੱਟ ਜਿਹੜੀ ਉਹ ਟ੍ਰੇਨਿੰਗ ਹੈ, ਉਹ ਤੋਂ ਬਾਅਦ ਫਿਰ ਤੁਸੀਂ ਜਦੋਂ ਆਪਣਾ ਉਹਦਾ ਫੈਡਰਲ ਗੌਰਮੈਂਟ ਦਾ ਦੋ ਇਗਜ਼ਾਮ ਨੇ ਜੀ ਉਹਦੇ, ਉਹ ਤੁਸੀਂ ਫਿਰ ਇਗਜ਼ਾਮ ਜੇ ਤੁਸੀਂ ਪਾਸ ਕਰਦੇ ਹੋ ਫਿਰ ਉਹ ਤੋਂ ਬਾਅਦ ਤੁਸੀਂ ਆਰ ਸੀ ਐਮ ਪੀ ਦੇ ਕੋਲ ਅਪਲਾਈ ਕਰਦੇ ਹੋ ਅਸਲੇ ਦਾ ਲਾਇਸੈਂਸ। ਉਹਦੇ ਲਈ ਇੱਕ ਬੜਾ ਲੰਬਾ ਚਲੋ, ਕਿਉਂਕਿ ਇੱਥੇ ਪਾਸਪੋਰਟ ਬਣਾਉਣਾ ਸੌਖਾ, ਅਸਲੇ ਦਾ ਲਾਇਸੈਂਸ ਲੈਣਾ ਔਖਾ। ਤੇ ਦੂਜੀ ਵੱਡੀ ਗੱਲ ਇਹ ਹੈ ਵੀ ਤੁਹਾਡੀ ਘਰ ਵਾਲੀ ਦੀ ਸਹਿਮਤੀ ਤੋਂ ਬਗੈਰ, ਉਹਦੇ ਕੰਸੈਂਟ ਤੋਂ ਬਗੈਰ ਤੁਹਾਨੂੰ ਲਾਇਸੈਂਸ ਨਹੀਂ ਮਿਲਣਾ। ਜੇ ਤੁਹਾਡੀ ਘਰ ਵਾਲੀ ਕਹਿ ਦੇਵੇ ਵੀ ਨਹੀਂ ਭਾਈ ਇਹ ਤਾਂ ਬੰਦਾ ਗੁੱਸੇਖੋਰੀ ਬਹੁਤ, ਇਹਦਾ ਕੀ ਪਤਾ ਇਹਨੇ ਕਦੋਂ ਕੋਈ ਪੰਗਾ ਲੈ ਲੈਣਾ, ਤੁਹਾਨੂੰ ਲਾਇਸੈਂਸ ਨਹੀਂ ਮਿਲਣਾ। ਫਿਰ ਲਾਇਸੈਂਸ ਜਿਹੜਾ ਜੀ ਤੁਹਾਡੇ ਕੋਲ ਆ ਜਾਂਦਾ, ਉਹ ਲਾਇਸੈਂਸ ਤੋਂ ਬਾਅਦ ਜਿਹੜੀ ਰਫਲਾਂ ਅੱਜ ਕੱਲ੍ਹ ਜਿਹੜੀਆਂ ਬੰਦੂਕਾਂ ਨੇ ਉਹ ਸਸਤੀਆਂ ਮਿਲ ਜਾਂਦੀਆਂ, ਹਜ਼ਾਰ ਤੋਂ ਲੈ ਕੇ ਤੇ $2,000 ਦੇ ਵਿੱਚ ਵਧੀਆ ਬੰਦੂਕ ਤੁਹਾਨੂੰ ਮਿਲ ਜਾਂਦੀ ਹੈ। ਤੇ ਹੁਣ ਜਿਹੜੇ ਆ ਚੋਰ ਜਿਹੜੇ ਨੇ ਜੀ, ਇਸ ਘਟਨਾ ਤੋਂ ਬਾਅਦ ਦੇਖਦੇ ਕਿ ਚੋਰਾਂ ਦਾ ਰਵੱਈਆ ਕੀ ਰਹਿੰਦਾ, ਕਿਉਂਕਿ ਬਹੁਤੇ ਲੋਕਾਂ ਨੇ ਜਿਹੜਾ ਜੀ ਘਰਾਂ ਦੇ ਵਿੱਚ ਰੱਖ ਲਈਆਂ ਤੇ ਉਹ ਕਹਿੰਦੇ ਵੀ ਭਾਈ ਜਿਹੜਾ ਸਾਡੀ ਰੇਂਜ ਚ ਆ ਗਿਆ ਨਾ ਉਹ ਤਾਂ ਪੁੜੇ ਮਿਲਦਾ ਹੀ ਜਾਊ। 416-627-1778 ਸਟੂਡੀਓ ਦਾ ਫੋਨ ਨੰਬਰ ਹੈ। ਕੀ ਇਹ ਰਵੱਈਆ ਸਹੀ ਆ? ਇਸ ਤੇ ਤੁਸੀਂ ਆਪਣੇ ਵਿਚਾਰ ਜਿਹੜੇ ਜੀ ਉਹ ਦੇ ਸਕਦੇ ਹੋ। ਕੀ ਹਾਲ ਚਾਲ ਜੀ, ਠੀਕ ਠਾਕ ਹੋ?
ਠੀਕ ਆ ਰਾਣੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
ਰਵੱਈਆ ਠੀਕ ਹੈ, ਜਦੋਂ ਤੱਕ ਚੋਰਾਂ ਨੂੰ ਪਤਾ ਨਹੀਂ ਲੱਗਦਾ ਕੋਈ ਛੋਟੇ ਪੈਣਗੇ ਹਟਦੇ
ਆ ਜੀ। ਅਸਲ ਚ ਕੀ ਹੈ, ਜਦੋਂ ਪਹਿਲਾਂ ਇੱਕ ਕਹਿੰਦੇ ਹੁੰਦੇ ਜੀ ਵੀ ਚੋਰ ਦੇ ਪੈਰ ਨਹੀਂ ਹੁੰਦੇ, ਹਾਂਜੀ, ਪਰ ਅੱਜ ਕੱਲ ਜਿਹੜੇ ਚੋਰ ਆ ਜੀ, ਇੱਕ ਨਾ ਦਰਅਸਲ ਜਿਹੜਾ ਇੱਕ ਇਹ ਪ੍ਰਚਾਰ ਵੀ ਹੋਇਆ ਪਿਛਲੇ ਸਮੇਂ ਦੇ ਵਿੱਚ ਬਹੁਤ ਹੋਇਆ ਆਹ ਸਾਰਕ ਦੇ ਵਿੱਚ ਵਿੱਚ ਵੀ ਕੈਨੇਡਾ ਦੇ ਕਾਨੂੰਨ ਬੜੇ ਨਰਮ ਆ, ਹਾਲਾਂਕਿ ਨਰਮਾਈ ਵਾਲੀ ਗੱਲ ਨਹੀਂ। ਉਹਦੇ ਵਿੱਚ ਕੀ ਆ ਕਿ ਇੱਕ ਹੈਗਾ ਜਿਹੜਾ ਕ੍ਰਿਮੀਨਲ ਕੋਡ ਜਿਹੜਾ ਫੈਡਰਲ ਗਵਰਨਮੈਂਟ ਨੇ ਬਣਾਉਣਾ ਹੁੰਦਾ, ਉਸ ਤੋਂ ਬਾਅਦ ਜਿਹੜਾ ਜੀ ਉਹ ਲਾਗੂ ਕਿਹਨੇ ਕਰਨਾ ਜੀ, ਉਹ ਪ੍ਰੋਵਿੰਸ਼ੀਅਲ ਸਰਕਾਰਾਂ ਨੇ। ਹੁਣ ਤੁਸੀਂ ਆ ਵੀ ਕਿਸੇ ਨੇ ਕੋਈ ਕ੍ਰਾਈਮ ਕਮਿਟ ਕੀਤਾ, ਕ੍ਰਾਈਮ ਕਮਿਟ ਕਰਨ ਤੋਂ ਬਾਅਦ ਕੀ ਪ੍ਰੋਸੀਜਰ ਆ ਵੀ ਤੁਸੀਂ ਪੁਲਿਸ ਵਿੱਚ ਪਹੁੰਚੀ ਆ ਜੀ, ਪੁਲਿਸ ਨੇ ਫਿਰ ਐਵੀਡੈਂਸ ਇਕੱਠੇ ਕਰਨੇ ਹੁੰਦੇ ਆ, ਐਵੀਡੈਂਸ ਇਕੱਠੇ ਕਰਕੇ ਫਿਰ ਕੋਰਟ ਦੇ ਵਿੱਚ ਪੇਸ਼ ਕਰਨੇ ਹੁੰਦੇ ਆ, ਕਰਾਊਨ ਨੇ ਉਸ ਆਧਾਰ ਦੇ ਉੱਪਰ ਫਾਈਟ ਕਰਨੀ ਹੁੰਦੀ ਹੈ। ਹੁਣ ਮੂਹਰੇ ਜੱਜ ਜਿਹੜਾ ਬੈਠਾ ਜੀ ਉਹ ਤੁਹਾਡੇ ਉਹਨਾਂ ਐਵੀਡੈਂਸ ਨੂੰ ਕਿਸ ਢੰਗ ਦੇ ਨਾਲ ਲੈਂਦਾ, ਹਾਂਜੀ, ਦੂਜੇ ਪਾਸੇ ਜਿਹੜਾ ਬਚਾਅ ਪੱਖ ਵਾਲਾ ਵਕੀਲ ਆ ਉਹ ਕਿਹੜੀਆਂ ਦਲੀਲਾਂ ਜਿਹੜੀਆਂ ਨੇ ਜੀ ਉਹ ਉੱਥੇ ਰੱਖਦਾ, ਜੱਜ ਕਿਹੜੇ ਵਕੀਲ ਦੀਆਂ ਦਲੀਲਾਂ ਮੰਨਦਾ, ਉਹ ਸਾਰੇ ਕਾਸੇ ਤੇ ਉੱਪਰ ਇਹ ਡਿਪੈਂਡ ਕਰਦਾ ਕਿ ਬੰਦਾ ਅੰਦਰ ਰਹਿਣਾ ਕਿ ਅੰਦਰ ਨਹੀਂ ਰਹਿਣਾ। ਜਿਹੜੀ ਜੱਜਾਂ ਦੀ ਪ੍ਰਕਿਰਿਆ ਆ, ਉਹਨਾਂ ਨੂੰ ਜੱਜਾਂ ਨੂੰ ਲਾਉਣ ਦੀ ਪ੍ਰਕਿਰਿਆ, ਉਹ ਪ੍ਰਕਿਰਿਆ ਜਿਹੜੀ ਆ ਜੀ ਉਹਦੇ ਵਿੱਚ ਬਹੁਤ ਵੱਡੀ ਕਹਿੰਦੇ ਰਿਫਾਰਮ ਲਿਆਉਣ ਦੀ ਜ਼ਰੂਰਤ ਆ। ਕੁਝ ਕੁ ਜਿਹੜੇ ਜਸਟਿਸ ਆਫ ਪੀਸ ਵਗੈਰਾ ਲਾਏ ਜਾਂਦੇ ਨੇ ਨਾ, ਉਹ ਤਾਂ ਬੜੀ ਹੈਰਾਨੀ ਵਾਲੀ ਗੱਲ ਆ ਕਿ ਉਹ ਜਿਹੜੇ ਪੋਲੀਟੀਕਲ ਪਾਰਟੀ ਜਿਹੜੀ ਪਾਰਟੀ ਨੇ ਪਾਵਰ ਆ ਉਹਦੇ ਲਿਹਾਜ਼ੀਆਂ ਨੂੰ ਉੱਥੇ ਕਹਿੰਦੇ ਲਾ ਲੂ ਦਿੱਤਾ ਜਾਂਦਾ। ਜਿਹੜੀਆਂ ਪੁਲਿਸ ਦੀਆਂ ਸੰਸਥਾਵਾਂ ਨੇ ਉਹ ਇਹ ਗੱਲ ਦੀ ਮੰਗ ਕਰਦੀਆਂ ਨੇ ਵੀ ਘੱਟੋ ਘੱਟ ਜਿਹੜਾ ਬੰਦਾ ਉੱਥੇ ਲਾਉਣਾ ਨਾ ਉਹਦਾ ਵਕਾਲਤ ਦੇ ਖੇਤਰ ਦੇ ਵਿੱਚ ਘੱਟੋ ਘੱਟ 5 ਸਾਲ ਦਾ ਤਜਰਬਾ ਹੋਵੇ, ਚਾਹੇ ਉਹ ਵਕੀਲ ਦੇ ਤੌਰ ਤੇ ਹੋਵੇ, ਚਾਹੇ ਤੁਸੀਂ ਕੋਈ ਸਾਬਕਾ ਜੱਜ ਆ, ਜਾਂ ਫਿਰ ਕੋਈ ਜਿਹੜਾ ਜਿਹਦੀ ਕਹਿ ਲਓ ਬੈਕਗਰਾਊਂਡ ਜਿਹੜੀ ਲਾ ਦੇ ਨਾਲ ਸੰਬੰਧਿਤ ਆ, ਹਾਂਜੀ, ਵੀ ਤੁਸੀਂ ਉਹਨਾਂ ਨੂੰ ਉੱਥੇ ਕ੍ਰਿਮੀਨਲ ਲਾ ਦੇ ਨਾਲ ਸੰਬੰਧਿਤ ਉਹਨਾਂ ਨੂੰ ਤੁਸੀਂ ਉੱਥੇ ਲਾ ਦਿਓ, ਪਰ ਨਹੀਂ। ਸੋ ਜਿਹੜੀਆਂ ਕੁਝ ਚੀਜ਼ਾਂ ਦੇ ਕੁਝ ਸੁਧਾਰ ਜਿਹੜੇ ਆ ਸਾਨੂੰ ਪ੍ਰੋਵਿੰਸਿਸ ਨੂੰ ਵੀ ਕਰਨੇ ਪੈਣੇ ਆ। ਹਾਂਜੀ, ਤੁਸੀਂ ਕਰੋ
ਜਿਹੜੇ ਨਾ ਮਤਲਬ ਜੱਜ ਨਿਯੁਕਤ ਕੀਤੇ ਨੇ ਖਾਸ ਕਰਕੇ ਯੂ ਐਸ ਦੇ ਬਹੁਤ ਹੁੰਦੇ ਹੈ ਨਾ, ਉਹ ਹਮੇਸ਼ਾ ਹੀ ਵੇਖਿਆ ਜਾਂਦਾ ਪੋਲੀਟੀਕਲ ਪਾਰਟੀ ਜਿਹੜੀ ਆਪਣੀ ਫੇਵਰ ਵਾਲੇ ਕਰਦੀ ਆ। ਹੁਣ ਇਹੋ ਹੀ ਤਾਂ ਮੁੱਦਾ ਚੱਲਦਾ ਨਾ ਇਲੈਕਸ਼ਨ ਵਿੱਚ, ਡੋਨਲਡ ਟਰੰਪ ਨੇ ਜਿਹੜਾ ਆਪਣੇ ਮਤਲਬ ਦੇ ਜਿਹੜੇ ਇੱਕ ਹੁਣ ਉਹਦੇ ਕੇਸ ਵੀ ਖਾਰਜ ਕੀਤੇ ਆਪਣੀ ਸੀਗੀ ਜੱਜ ਪੇ, ਇਹਨੂੰ ਅੱਗੇ ਤੋਂ ਅਟਾਰਨੀ ਜਨਰਲ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਜਾਊਗੀ। ਮਤਲਬ ਇਹ ਤਾਂ ਪੋਲੀਟੀਕਲ ਪਾਰਟੀਆਂ ਦੇ ਨੈਚੁਰਲੀ ਇਹੋ ਜਿਹੀ ਫਿਲੋਸਫੀ ਹੋ ਜੇ ਬੰਦੇ ਨੇ ਉਹਨੇ ਪਿਕਅਪ ਕਰਨੇ ਹਾਂ ਜੀ। ਜਿਹੜਾ ਇਹ ਨਾ ਮਤਲਬ ਵੈਪਨ ਦਾ ਜੇ ਤੁਸੀਂ ਦੱਸਦੇ, ਹੁਣ ਵੇਖੋ ਕਿਸੇ ਨਾ ਕਿਸੇ ਬੰਦੇ ਨੂੰ ਤਾਂ ਸ਼ੁਰੂਆਤ ਦੇ ਵਿੱਚ ਹੁਣ ਸ਼ਾਇਦ ਬੰਦੇ ਕੇਸ ਵੀ ਲੜਨਾ ਪਵੇ, ਜੇ ਤਾਂ ਉਹਨੇ ਕਿਹਾ ਮੈਂ ਫੋਕੇ ਫੈਰ ਛੱਡਿਆ, ਕੇਸ ਤਾਂ ਫਿਰ ਵੀ ਹੁੰਦਾ, ਇਨਵੈਸਟੀਗੇਸ਼ਨ ਤਾਂ ਫਿਰ ਵੀ ਹੋਣੀ ਹੈ, ਤੇ ਕੁਛ ਕੁ ਬੰਦੇ ਨੂੰ ਤਾਂ ਇਨੀਸ਼ਲਾਈਜ਼ ਕਰਨਾ ਪੈਂਦਾ। ਉਹ ਵੇਖਿਆ ਮਿਲਟਨ ਮੁੰਡੇ ਨੇ ਗੋਲੀ ਮਾਰ ਕੇ ਮਾਰ ਦਿੱਤੇ ਸੀ ਚੋਰ ਤੇ, ਉਹਦਾ ਫਿਰ ਕੁਛ ਵੀ ਨੀ ਬਣਿਆ, ਕਰਤਾ ਸੀ। ਮਤਲਬ ਇਹ ਆ ਵੀ ਇਹ ਜਿਹੜਾ ਵੈਪਨ ਹੁੰਦਾ ਇਹ ਹੁੰਦਾ ਰਿਸਪੋਂਸੀਬਿਲਟੀ, ਇਹਦੇ ਵਿੱਚ ਜੱਜ ਵੇਖਦਾ ਕਿ ਵਾਕਈ ਰਿਸਪੋਂਸੀਬਿਲਟੀ ਵਾਲਾ ਬੰਦਾ ਜਾਂ ਇਹਨੇ ਕਿਉਂ ਰੱਖਿਆ ਗਿਆ ਸਿਚੁਏਸ਼ਨ, ਉਹਨੇ ਕਈ ਤਰ੍ਹਾਂ ਦੀ ਜਿਹੜੀ ਆ ਵੇਖਣੀ ਪੈਂਦੀ ਹੈ। ਹਾਂਜੀ, ਤੇ ਪ੍ਰੋਸੈਸ ਤਾਂ ਜਿਵੇਂ ਤੁਸੀਂ ਕਿਹਾ ਇਹੋ ਹੀ ਨੀ ਭਾਈ, ਲਾਇਸੈਂਸ ਲੈਣਾ ਪਹਿਲਾਂ ਨਾ ਮੈਨੂੰ, ਜਿਸ ਵੇਲੇ ਮੈਂ ਆਪਣੀ ਟਰਕਿੰਗ ਕੰਪਨੀ ਕਰ ਰਿਹਾ ਤਾਂ ਉਹ ਜਿਸ ਵੇਲੇ ਤੋਂ ਮੁੰਡੇ ਨੇ ਇਹਦਾ ਲਾਇਸੈਂਸ ਲੈਣਾ ਹੁੰਦਾ ਸੀ ਨਾ, ਵਾਈਟ ਮੁੰਡੇ ਵੀ ਆਉਂਦੇ ਸੀ, ਕਿਸੇ ਨੂੰ ਕਾਪ ਵਗੈਰਾ ਬਣਨਾ ਉਹਨਾਂ ਨੂੰ ਵੀ ਚੌਕ ਹੁੰਦਾ ਲਾਇਸੈਂਸ ਲਈ, ਉਹ ਫਿਰ ਇੰਪਲੋਇਰ ਦੀ ਜਿਹੜੀ ਹੈ ਨਾ ਰੈਫਰੈਂਸ ਤੇ ਹੁੰਦਾ ਸੀ, ਮੈਨੂੰ ਹਮੇਸ਼ਾ ਕਾਲ ਵਗੈਰਾ ਉਹਦੀ ਰਹਿੰਦੀ ਸੀ ਤਾਂ ਮੈਂ ਰੈਫਰੈਂਸ ਦੇਣੀ ਵੀ ਵਾਕਈ ਉਹ ਵੇਖਦੇ ਬੰਦਾ ਕਹਿ ਰਹੇ ਨੀ ਵੀ ਬਾਸ ਨੀ ਭੁੰਨਣ ਨੂੰ ਫਿਰਦਾ, ਜਿਹੜਾ ਗੁਰੂ ਗੱਲ ਹੈ ਉਹ ਕਾਰ ਵਾਲੀ ਵਾਲੀ ਗੱਲ ਹੀ ਹੈ ਜੀ। ਤੇ ਇਹਦੇ ਵਿੱਚ ਇਹ ਨੀ ਹੁੰਦਾ ਵੀ ਲਾਇਸੈਂਸ ਲੈ ਲਿਆ ਹੁਣ ਜਦੋਂ ਮੈਂ ਗਿਆ ਇੱਥੇ ਲਾਇਸੈਂਸ ਲੈਣ ਆਪਣੇ ਪੀ ਸਾਰਾ ਕੋਲ ਉਹ 35-40 ਸਾਲ ਪੁਰਾਣੀ ਗੱਲ ਆ ਤੇ ਮੈਂ ਉਹਨੂੰ ਕਿਹਾ ਵੀ ਮੈਂ ਲਾਇਸੈਂਸ ਲਾਣਾ ਮੈਂ ਯੂਐਸ ਦੇ ਵਿੱਚ ਤੁਹਾਨੂੰ ਲਾਇਸੈਂਸ ਲੋੜ ਨੀ ਕਹਿੰਦੀ ਆਹ ਫੋਰ ਐਪਲੀਕੇਸ਼ਨ ਭਰ ਤੇ $40 ਲਿਆ ਕੇ ਦੇ ਜੀ ਤੇ 25-27 ਦਿਨੀ ਤੁਹਾਨੂੰ ਉਹਨੂੰ FAC ਕਹਿੰਦੇ ਸੀ ਆ ਜਾਂਦੇ ਤੇ ਹੁਣ ਆ ਮੁੰਡਿਆਂ ਨੇ ਜਿਵੇਂ ਤੁਸੀਂ ਕਿਹਾ ਨਾ ਬ੍ਰਾਂਡ ਤੋਂ ਮੁੰਡੇ ਲਾਇਸੈਂਸ ਲਿਆ ਤੇ ਉਹ ਫੋਨ ਤੇ ਕਰਨਾ ਹੁੰਦਾ RCMP ਵਾਲੇ ਨੂੰ ਤੇ ਉਹ ਕਹਿੰਦੇ ਸਿੰਘ ਨਾਮ ਵੇਖ ਕਹਿੰਦੇ ਤੁਹਾਡੇ ਸਾਰੇ ਸਿੰਘ ਵੈਪਨ ਹੀ ਲੈ ਜਾਂਦੇ ਮੇਰੇ ਸਾਰੇ ਮੈਂ ਕਿਹਾ ਉਹਨੂੰ ਦੱਸਣਾ ਸੀਗਾ ਜਿਹੜੇ ਵੈਪਨ ਆ ਨਾ ਸਾਡੇ ਵਾਸਤੇ ਪਵਿੱਤਰ ਹੁੰਦੇ ਆ ਪਵਿੱਤਰ
ਅਸੀਂ ਤਾਂ ਪੂਜਦੇ ਆ
ਪੂਜਦੇ ਮੈਂ ਮੁੰਡੇ ਕਹਿੰਦੇ ਲਾਇਸੈਂਸ ਲੈਣੇ ਪਹਿਲਾਂ ਇੰਡੀਆ ਗਏ ਮੈਂ ਆਨੰਦਪੁਰ ਸਾਹਿਬ ਜਾ ਕੇ ਦਰਸ਼ਨ ਕਰਾਏ ਨਾਲੇ ਮਤਲਬ ਸੜਿਆ ਪਿਆ ਵੈਪਨ ਦਾ ਮਤਲਬ ਆ ਹੁੰਦਾ ਇਹ ਨੀ ਹੁੰਦਾ ਸਿਲਕ ਪਿੰਡਰਾਂ ਨੇ ਕਹਿਣਾ ਕਿ ਤੁਹਾਨੂੰ ਰਿਵਾਲਵਰ ਮਿਲ ਜਾਂਦਾ ਤੁਸੀਂ ਰੇਹੜੀ ਵਾਲੇ ਖੁੰਡ ਦੇ ਫੜ ਕੇ ਇਹ ਗੱਲ ਨੀ ਹੁੰਦੀ ਇਹਦੀ ਪੂਜਾ ਕਰਨੀ ਇਹਦੀ ਰਿਸਪੈਕਟ ਕਰਨੀ ਇਹਦੇ ਤਾਂ ਹੀ ਕੰਮ ਤੁਹਾਡੇ ਆਉਂਦਾ ਇਹਦੀ ਜਿਹੜੀ ਰਿਸਪੈਕਟ ਹੁੰਦੀ ਹੈ ਨਾ ਇਹਦੇ ਵੱਲ ਬਹੁਤ ਜੱਜ ਵੇਖਦਾ ਬਈ ਵਾਕਈ ਇਹਨਾਂ ਦੀ ਜਿਹੜੀ ਜਿਵੇਂ ਹੁਣ ਸੜਕ ਕਿਰਪਾਨ ਦਾ ਮਤਲਬ ਤੇ ਚੱਲਦਾ ਹੀ ਆ ਉਹਨੂੰ ਆਮ ਬੰਦੇ ਵੈਪਨ ਸਮਝਦੇ ਅਸੀਂ ਉਹਨੂੰ ਹੋਲੀ ਸਮਝਦੇ ਅਸੀਂ ਉਹਨੂੰ ਪਵਿੱਤਰ ਉਹਨੂੰ ਮਤਲਬ
ਅਸਲ ਦੇ ਵਿੱਚ ਕੀ ਆ ਕਿ ਤੁਸੀਂ ਨਾ ਕਿਸੇ ਵੀ ਚੀਜ਼ ਨੂੰ ਹਥਿਆਰ ਵਜੋਂ ਵਰਤ ਸਕਦੇ ਹੋ ਈਵਨ ਦੋ ਜੇ ਕਹਿ ਲਓ ਜਿਹੜਾ ਪੱਗ ਦੇ ਵਿੱਚ ਆਪਾਂ ਪੈਨ ਲਾਇਆ ਨਾ ਇਸ ਪੈਨ ਨੂੰ ਜਾਂ ਫਿਰ ਜਿਹੜਾ ਅਸੀਂ ਲਿਖਣ ਵਾਸਤੇ ਪੈਨ ਵਰਤਦੇ ਹਾਂ ਇਹਨੂੰ ਤੁਸੀਂ ਜਿਹੜੀ ਮਰਜ਼ੀ ਚੀਜ਼ ਤੁਸੀਂ ਕੁਰਸੀ ਤੇ ਬੈਠੇ ਹੋ ਆਪਾਂ ਕੁਰਸੀ ਨੂੰ ਵੀ ਹਥਿਆਰ ਬਣਾ ਕੇ ਵਰਤ ਲੈਂਦੇ ਜਦੋਂ ਅੱਜ ਕੱਲ ਕਿਤੇ ਚੱਲਦੀਆਂ ਨੇ ਬੈਂਕਟ ਹਾਲਾਂ ਦੇ ਵਿੱਚ ਜਾਂ ਫਿਰ ਸੱਜੇ ਖੱਬੇ ਹਾਂਜੀ
ਕੁਰਸੀ ਦਾ ਬਹੁਤ ਹੀ ਹਥਿਆਰ ਹੈ ਬ੍ਰਾਂਡ ਆਪਣਾ ਰਾਣਾ ਜੀ ਮੈਂ ਇਹਨੂੰ ਬੈਸ ਰੂਟ ਸਟਾਈਲ ਸਟਰੀਟ ਫਾਈਟ ਜਿਹੜਾ ਮੈਂ ਐਕਸਪਰਟ ਹਾਂ ਮੈਂ ਤੁਹਾਨੂੰ ਦੱਸ ਦਿੰਦਾ ਹਾਂ
ਜੀ
ਲਾਈਫ ਦਾ ਜਿਹੜਾ ਤੁਹਾਡੇ ਕੋਲ ਨਾਈਫ ਲੈ ਕੇ ਪਿਆ ਕੁਰਸੀ ਨਾਲ ਵਧੀਆ ਡਿਫੈਂਸ ਹੈ ਨਹੀਂ ਇਹ ਚੀਜ਼ ਵੇਖੀ ਜਾਂਦੀ ਵੀ ਲੰਬੀ ਚੀਜ਼ ਕਿਹੜੀ ਆ ਅੱਛਾ ਹੁਣ ਮੈਂ ਛੋਟੀ ਜਿਹੀ ਗੱਲ ਕਰਦਾ ਕੁਹਾੜੀ ਵਾਲੀ ਗੱਲ ਜਿਹੜੀ ਵੇਖੋ ਹੁਣ ਜਿੱਥੇ ਉਹਨਾਂ ਨੂੰ ਪਤਾ ਵੀ ਲੋੜ ਪੈਣੀ ਹਾਂਜੀ ਤੇ ਇਹਨੂੰ ਜਿੱਦਾਂ ਹੁਣ ਘਰ ਵੀ ਆ ਕਈ ਵਾਰੀ ਇਸ ਤਰ੍ਹਾਂ ਹੁੰਦਾ ਘਰ ਵਿੱਚ ਫਾਇਰ ਸਿਚੁਏਸ਼ਨ ਦੀ ਤੇ ਦਰਵਾਜ਼ੇ ਨੀ ਖੋਲਦੇ ਹੈ ਉੱਥੇ ਵੀ ਤੁਹਾਡੀ ਜਿੱਥੇ ਨਾ ਤੁਹਾਡਾ ਐਮਰਜੈਂਸੀ ਐਸਕੇਪ ਆ ਚਲੋ ਜੇ ਨਹੀਂ ਕੁਹਾੜੀ ਕੋਈ ਥੋੜੀ ਥਾੜੀ ਕੋਈ ਨਾ ਚੀਜ਼ ਇਹੋ ਜਿਹੀ ਰੱਖਣੀ ਚਾਹੀਦੀ ਮੈਂ ਤਾਂ ਕਾਰ ਦੇ ਵਿੱਚ ਵੀ ਜ਼ਰੂਰ ਛੋਟਾ ਰੱਖਦਾ ਹੁੰਦਾ ਉਹਦਾ ਐਕਸਕਿਊਜ਼ ਇਹ ਹੀ ਆ ਵੀ ਮੇਰਾ ਜਿਹੜਾ ਡਿੱਗੀ ਹੈ ਨਾ ਕਈ ਵਾਰੀ ਅਟਕਰੀ ਨਹੀਂ ਇਸ ਕਰਕੇ ਮੈਂ ਰੱਖਿਆ ਜੀ ਉਹ ਦੋ ਪਾਸੇ ਆ ਜਾਂਦਾ ਤੁਹਾਡੇ ਤੇ ਲਾਈਫ ਅਟੈਕ ਕੋਈ ਬੰਦਾ ਕਰੇ ਇਹਨਾਂ ਦਾ ਸਭ ਤੋਂ ਬੈਸਟ ਡਿਫੈਂਸ ਹੈ ਤੁਹਾਡੇ ਕੋਲ ਛੋਟਾ ਛੋਟਾ ਹੋਣਾ ਚਾਹੀਦਾ ਇਹਦੇ ਅੱਗੇ ਹੋਰ ਕੋਈ ਡਿਫੈਂਸ ਹੈ ਨਹੀਂ ਜਿੰਨੀ ਮਰਜ਼ੀ ਤੁਹਾਨੂੰ ਮਾਰਸ਼ਲ ਆਰਟ ਆਉਂਦੀ ਹੈ ਨਾ ਜਿਹੜਾ ਨਾਈਫ ਵਾਲਾ ਉਹ ਜੇ ਉਹ ਛਪਟਿਆ ਦਾਲ ਆ ਜੂ ਜੇ ਤੁਹਾਨੂੰ ਜਿਹੜੀ ਉਹ ਸੰਡਿਆ ਨੂੰ ਅਰਲੀ ਨੀ ਵਾਹੀ ਦੀ ਸਵਾਰ ਕੇ ਦੀ ਉਹ ਤੁਹਾਡੇ ਕੋਲ ਆਉਂਦੀ ਹੋਵੇ ਫੇਰ ਨਾਈਫ ਵਾਲੇ ਦਾ ਕੋਈ ਉਹਦੇ ਕੋਈ ਮੁਕਾਬਲਾ ਨੀ ਹੈਗਾ ਸੋ ਇਸ ਕਰਕੇ ਜਿਹੜਾ ਹਥਿਆਰ ਹੈ ਇਹਨੂੰ ਰੱਖਣਾ ਇਹਦੀ ਰਿਸਪੈਕਟ ਇਹਨੇ ਤੁਹਾਨੂੰ ਵੇਲੇ ਕਵੇਲੇ ਤੁਹਾਨੂੰ ਹੀ ਨੀ ਇਹਨੇ ਜਿਹੜਾ ਤੁਹਾਡਾ ਹੋਰ ਮਜ਼ਲੂਮ ਹੈ ਉਹਨੂੰ ਬਚਾਉਣ ਵਾਸਤੇ ਵੀ ਕੰਮ ਆਉਣਾ ਹਾਂਜੀ
ਇੱਕ ਨਾ ਸਾਖੀ ਸੁਣਦੇ ਹੁੰਦੇ ਸੀ ਅਕਬਰ ਤੇ ਬੀਰਬਲ ਦੀਆਂ ਬਹੁਤ ਕਹਾਣੀਆਂ ਨੇ ਨਾ
ਹਾਂਜੀ
ਉਹ ਕਿਤੇ ਕਹਿੰਦੇ ਅਕਬਰ ਨੇ ਬੀਰਬਲ ਨੂੰ ਪੁੱਛਿਆ ਵੀ ਹਥਿਆਰ ਕਿਹੜਾ ਵਧੀਆ ਉਹ ਬੀਰਬਲ ਕਹਿੰਦਾ ਵੀ ਜਿਹੜਾ ਮੌਕੇ ਤੇ ਕੰਮ ਆ ਜਾਏ ਕਹਿੰਦਾ ਵੀ ਇਹ ਕਿਹੋ ਜਿਹੀ ਗੱਲ ਹੋਈ ਉਹ ਕਹਿੰਦੇ ਇੱਕ ਵਾਰੀ ਕਿਤੇ ਬੀਰਬਲ ਆਵੇ ਤੇ ਉਹਦੇ ਉਹ ਮਸਤ ਹਾਸਥੀ ਜਿਹੜਾ ਸੀਗਾ ਜੀ ਉਹਦੇ ਮਗਰ ਛੱਡਤਾ ਤੇ ਉੱਥੇ ਆਲੇ ਦੁਆਲੇ ਹਥਿਆਰ ਕੋਈ ਨਾ ਉੱਥੇ ਕਿਤੇ ਕਤੂਰਾ ਫਿਰਦਾ ਸੀ ਕਹਿੰਦੇ ਉਹਨੇ ਕਤੂਰਾ ਚੱਕਿਆ ਤੇ ਹਾਥੀ ਦੇ ਮੱਥੇ ਚ ਮਾਰਿਆ ਤੇ ਜਦੋਂ ਕਤੂਰੇ ਨੇ ਕੀਤਾ ਚੌਂ 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 ਹਾਥੀ ਪੁੜ ਕੇ ਭੱਜ ਤੁਰਿਆ ਪਛਾਣ ਨੂੰ ਉਹਨੇ ਆਪਣਾ ਪੁਆਇੰਟ ਪ੍ਰੂਵ ਕਰ ਲਿਆ ਹਥਿਆਰ ਉਹ ਜਿਹੜਾ ਮੌਕੇ ਤੇ ਕੰਮ ਆ ਉਹ
ਮੌਕੇ ਤੇ ਕੰਮ ਆ ਜਾਇਆ ਹਾਂਜੀ 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 ਇਹ ਬਹੁਤ ਵੱਡੀ ਗੱਲ ਆ ਬਾਕੀ ਇਹ ਆ ਜਿਹੜੀ ਬੰਦੇ ਦੀ ਨਾ ਆਪਣੀ ਇੱਕ ਸਪਿਰਚੁਅਲਿਟੀ ਆ ਪਾਵਰ ਦੇ ਪ੍ਰਤੀ ਉਹ ਬਹੁਤ ਹੀ ਇੰਪੋਰਟੈਂਟ ਹੁੰਦੀ ਸਾਡੇ ਗੁਰੂ ਨੇ ਸਾਨੂੰ ਇਹੋ ਹੀ ਸਭ ਕੁਛ ਸਿਖਾਇਆ ਇਸ ਕਰਕੇ ਹੁਣ ਹਥਿਆਰ ਤੇ ਤੁਹਾਨੂੰ ਲਿਖਿਆ ਸਾਰੇ ਕੋ ਹੋ ਜਾਣੇ ਹਾਂਜੀ ਤੇ ਉਹਦੇ ਬਿਨਾਂ ਨਾ ਸਾਡਾ ਸਰਨਾ ਹੀ ਆ ਤੇ ਨਾ ਹੀ ਜਿਹੜਾ ਸਾਡਾ ਪਿੱਛੋਂ ਅਸਲ ਜੇ ਅਸੀਂ ਉਸ ਰਾਹ ਤੇ ਵੀ ਚੱਲਣਾ ਚਾਹੁੰਦੇ ਨੇ ਆਪਣਾ ਡਿਫੈਂਸ ਕਰਨਾ ਲੋਕਾਂ ਦਾ ਕਰਨਾ ਮਜ਼ਲੂਮਾਂ ਦਾ ਕਰਨਾ ਉਹਦੇ ਵਾਸਤੇ ਤੁਹਾਨੂੰ ਹਥਿਆਰਬੰਦ ਤੇ ਮੈਂਟਲੀ ਵੀ ਜਿਹੜਾ
ਪ੍ਰਪੇਅਰ ਹੋਣਾ ਚਾਹੀਦਾ ਸੀਰੀਅਸ ਇਸ ਵਿਸ਼ੇ ਤੇ ਸੀਰੀਅਸਨੈਸ ਚਾਹੀਦੀ ਆ ਕਿਉਂਕਿ ਸਾਡੇ ਕਿਉਂਕਿ ਸਾਡੇ ਬਹੁਤੀ ਵਾਰੀ ਜਿਹੜੇ ਹਥਿਆਰ ਨੇ ਅਸੀਂ ਫੁਕਰੀ ਵਾਸਤੇ ਵਰਤਦੇ ਹਾਂ ਮੈਂ ਅੱਗੇ ਵੀ ਗੱਲ ਸੁਣਾ ਲਾ ਸਾਡੇ ਨਾ ਗਾਂ ਮਾਮੇ ਦੇ ਮੁੰਡਿਆਂ ਦਾ ਮਾਮਾ ਹਾਂਜੀ ਤੇ ਉਹ ਸਾਡੇ ਲਾਗੇ ਆ ਪਿੰਡ ਤੇ ਉਹ ਇੱਥੋਂ ਵਲੈਤੋਂ ਗਿਆ ਪੱਕੇ ਤੌਰ ਤੇ ਉਹਨੇ ਜਾ ਕੇ ਅਸਲੇ ਦਾ ਲਾਇਸੈਂਸ ਲੈ ਕੇ ਹਥਿਆਰ ਵੀ ਲੈ ਲਿਆ ਪਹਿਲਾਂ ਤਾਂ ਵਾਹਵਾ ਠੀਕ ਰਿਹਾ ਬਾਅਦ ਵਿੱਚ ਉਹ ਕਿਤੇ ਉਹਦਾ ਸਿਰ ਹਿੱਲ ਗਿਆ ਹਾਂਜੀ ਉਹ ਫੇਰ ਉਹ ਹੌਲੀ ਹੌਲੀ ਕਰਦੇ ਕਰਾਉਂਦੇ ਇੱਕ ਦਿਨ ਕਿਤੇ ਸਾਫ਼ ਕਰਦਾ ਸੀ ਤੇ ਹੱਥ 'ਚ ਗੋਲੀ ਮਾਰ ਲਈ ਤੇ ਘਰਦਿਆਂ ਨੇ ਪੱਟੀ ਪੁੱਟੀ ਕਰਾ ਕੇ ਹਥਿਆਰ ਜਿਹੜਾ ਸੀਗਾ ਜੀ ਹਥਿਆਰ ਜਿਹੜਾ ਸੀ ਕਿ ਥਾਣੇ ਜਮ੍ਹਾਂ ਹੋ ਗਿਆ ਜੀ ਮੁੱਕ ਦੀ ਗੱਲ ਤੇ ਸਾਡੇ ਉਹ ਮਾਮੇ ਦੀ ਕੁੜੀ ਦੇ ਵਿਆਹ ਉੱਥੇ ਗਏ ਤੇ ਉਹ 5 ਮਿੰਟਾਂ ਬਾਅਦ ਗੱਲ ਕਹਿੰਦਾ ਕੱਢਾਂ ਫੇ ਫਾਇਰ ਤੇ ਉਹ ਕਹਿ ਦਈਏ ਮਾਮਾ ਰਹਿਣ ਦੇ ਉਹ ਫੇਰ ਹਾਂਜੀ
ਮੁੱਖ ਦੀ ਗੱਲ ਇਹ ਆ ਕਿ ਮੁੰਡਿਆਂ ਲਾਇਸੈਂਸ ਜਿੱਦਾਂ ਵੀ ਕਿਹਾ ਸਕੂਲਾਂ ਚ ਜਾ ਕੇ ਲੈ ਆ ਮੈਂ ਕਿਹਾ ਤੁਸੀਂ ਤੁਹਾਡੇ ਟੀਚਰ ਆ ਨਾ ਉਹਨਾਂ ਨੂੰ ਕਿਤੇ ਕਿਹੋ ਮੈਨੂੰ ਸਾਥ ਦੇਣ ਤੇ ਮੈਂ ਮਾੜੀ ਮੋਟੀ ਉਹਨਾਂ ਨੂੰ ਵੀ ਟ੍ਰੇਨਿੰਗ ਦੇ ਦੂੰ ਹਾਂਜੀ
ਥੈਂਕ ਯੂ ਤੇ ਉਹਦੀ ਗੱਲ ਕਰਦੇ ਸੀ ਆਪਾਂ ਵਿੱਚ ਹੀ ਮਾਮੇ ਸਾਡੇ ਦੀ ਤੇ ਉਹ ਕਹੇ ਵੀ ਕਰਾਂ ਫਾਇਰ ਹੁਣ ਸਾਨੂੰ ਇੱਥੋਂ ਬਾਹਰੋਂ ਗਿਆਨ ਭੁੱਗੀ ਪਤਾ ਵੀ ਉਹਦੇ ਕੋਲ ਡੱਬ ਚ ਹੈ ਕਿ ਨਹੀਂ ਹੈ ਤੇ ਜਿਹੜਾ ਹਾਂਜੀ ਸੋ ਕਈ ਜਿਹੜੇ ਆ ਜੀ ਉਹ ਸਿਰਫ ਸਿਰਫ ਉੱਥੇ ਹਥਿਆਰ ਜਿਹੜੇ ਆ ਜੀ ਉਹ ਐਲਓਪੀ ਡੱਬ ਚ ਦੇ ਕੇ ਤੇ ਫੁਕਰੀ ਮਾਰਨ ਵਾਸਤੇ ਖਾਸ ਕਰਕੇ ਆ ਜਦੋਂ ਦੀਵਾਲੀ ਦਾ ਆਲਾ ਦੁਆਲਾ ਹੁੰਦਾ ਨਾ ਇੱਥੇ ਉਹ ਜਿਹੜੇ ਖਿਡੌਣੇ ਪਿਸਤੌਲ ਆ ਉਹ ਬਹੁਤ ਵਿਕਦੇ ਹੁੰਦੇ ਆ ਅੱਜ ਕੱਲ ਜਿਹੜੇ ਚਾਈਨਾ ਵੱਲੋਂ ਜਾਂਦੇ ਆ ਉਹ ਤਾਂ ਕਈ ਵਾਰ ਦੇਖਣ ਨੂੰ ਵੀ ਪਿਸਤੌਲ ਅਸਲੀ ਲੱਗਦੇ ਵਿੱਚ ਹੀ ਉਹਦੇ ਕਹਿ ਲਓ ਵੀ ਮੈਗਜ਼ੀਨ ਵੀ ਉਹਨੂੰ ਲੌਕ ਵੀ ਲੱਗਦਾ ਤੇ ਉਹਨੂੰ ਤੁਸੀਂ ਲੋਡ ਵੀ ਕਰਦੇ ਹੋ ਹਾਲਾਂਕਿ ਜਿਹੜੀਆਂ ਗੋਲੀਆਂ ਉਹ ਨਿੱਕੀ ਨਿੱਕੀਆਂ ਹੁੰਦੀਆਂ ਜਾਂ ਚਿੜਚਿੜਾਂ ਜਿਹੀਆਂ ਤੇ ਉਹ ਠਾਹ ਠਾਹ ਜਿਹੜੇ ਜੀ ਉਹ ਧੂੰਆਂ ਜਾ ਕੱਢ ਕੇ ਤੇ ਉਹ ਕਈ ਤੇ ਜਿਹੜੇ ਆ ਉਹ ਆਹ ਦੀਵਾਲੀ ਦਾ ਆਲਾ ਦੁਆਲਾ ਡੱਬ ਚ ਉਹ ਦੇ ਕੇ ਤੇ ਫੀਲਿੰਗ ਲਈ ਜਾਂਦੇ ਹੁੰਦੇ ਆ ਹਾਂਜੀ ਪੰਜਾਬ ਪੰਜਾਬ ਹੀ ਸੀ ਮੈਨੂੰ ਗਾਣਾ ਚੇਤੇ ਆ ਰਿਹਾ ਇਸ ਕਿਉਂਕਿ ਮੁਲਕ ਜਿਹੜੇ ਆ ਜੀ ਉਹ ਜਦੋਂ ਬਹੁਤੀ ਵਾਰੀ ਆਪਾਂ ਕੰਪੈਰੀਜ਼ਨ ਕਰਦੇ ਹਾਂ ਕਿਤੇ ਪੱਧਰੀ ਜ਼ਮੀਨ ਦੇਖ ਲਈਏ ਆ ਜਦੋਂ ਕਿਤੇ ਮੈਂ ਯਾਦ ਆ ਕਿ ਅੱਜ ਤੋਂ ਤਕਰੀਬਨ 20 ਸਾਲ ਪਹਿਲਾਂ ਦੀ ਗੱਲ ਹੀ ਆ ਉਦੋਂ ਮੈਂ ਇੱਥੇ ਸਿਟੀ ਟਰੱਕ ਚਲਾਉਂਦਾ ਹੁੰਦਾ ਸੀ 20 ਸਾਲ ਕਿ 30 ਸਾਲ ਪਹਿਲਾਂ ਦੀ ਗੱਲ ਹੀ ਆ ਹਾਂ 31 ਸਾਲ ਇੱਥੇ ਉਹ ਪੱਥਰਾਂ ਦੀ ਫੈਕਟਰੀ ਹੁੰਦੀ ਸੀ ਤੇ ਅਸੀਂ ਉਹ ਕਰੇਨ ਵਾਲਾ ਬੂਮ ਟਰੱਕ ਜਿਹੜਾ ਹੁੰਦਾ ਉਹ ਚਲਾਉਂਦੇ ਹੁੰਦੇ ਸੀ ਤੇ ਜਦੋਂ ਕਿਤੇ ਉਧਰ ਨੂੰ ਬੈਰੀ ਵਾਲੇ ਪਾਸੇ ਨੂੰ ਜਾਣਾ ਹਾਈਵੇ 400 ਜਾਂ 404 ਲੈ ਕੇ ਜਾਣਾ ਤਾਂ ਉਧਰ ਜ਼ਮੀਨਾਂ ਪੱਧਰੀਆਂ ਨੇ ਤੇ ਉਧਰਲੇ ਪਾਸੇ ਬੜਾ ਆਨੰਦ ਆਉਣਾ ਵੀ ਆ ਦੇਖ ਪੰਜਾਬ ਵਰਗੀ ਜ਼ਮੀਨ ਆ ਜੇ ਕਿਤੇ ਆਪਾਂ ਸਵਾਦ ਦੀ ਵੀ ਅੱਜ ਕੱਲ ਗੱਲ ਕਰਦੇ ਹਾਂ ਕਿਤੇ ਸਾਗ ਵਧੀਆ ਬਣਿਆ ਬਿਲਕੁਲ ਪੰਜਾਬ ਵਰਗਾ ਬਣਿਆ ਦਾਲ ਕਿਤੇ ਚੰਗੀ ਟਕਾ ਕੇ ਵਧੀਆ ਬਣੀ ਹੋਵੇ ਤੇ ਆਪਾਂ ਕੰਪੈਰੀਜ਼ਨ ਕਰਦੇ ਹਾਂ ਮੁਲਕ ਭਾਵੇਂ ਸਾਰਾ ਇਹ ਵੀ ਸੋਹਣਾ ਜੀ ਜੋ ਜਿਹਦੇ ਸੁਪਨੇ ਸਾਡੇ ਇਸ ਮੁਲਕ ਨੇ ਪੂਰੇ ਕੀਤੇ ਨੇ ਜੀ ਉਹ ਸ਼ਾਇਦ ਉੱਥੇ ਰਹਿੰਦੇ ਸਾਡੇ ਨਾ ਪੂਰੇ ਹੁੰਦੇ ਸੋ ਇਹਨਾਂ ਦੀ ਇਹ ਭਾਵਨਾਵਾਂ ਦੀ ਤਰਜਮਾਨੀ ਕਰਦਾ ਕਿ ਮਨੀ ਮਾਨ ਦੀ ਆਵਾਜ਼ ਦੇ ਵਿੱਚ ਗੀਤ ਆ ਸੁਣ ਕੇ ਦੇਖਦੇ ਹਾਂ ਹੋ ਸਕਦਾ ਤੁਹਾਨੂੰ ਵੀ ਸਵਾਦ ਆਵੇ ਤੇ ਆਓ ਸੁਣੀਏ
ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ?
ਕੋਈ ਗੱਲ ਨਹੀਂ,
ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-7300-8436।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-6767।
ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ 18 ਅਕਤੂਬਰ ਤੋਂ 3 ਨਵੰਬਰ ਤੱਕ ਲੱਗ ਚੁੱਕੀ ਹੈ ਦੀਵਾਲੀ ਸੇਲ। 20 ਪੌਂਡ ਆਸ਼ੀਰਵਾਦ ਆਟਾ 12.99, 10 ਪੌਂਡ ਇੰਡੀਆ ਗੇਟ ਬਾਸਮਤੀ ਰਾਈਸ 13.99, 4 ਪੌਂਡ ਏਸ਼ੀਅਨ ਕਾਲਾ ਚਨਾ 4.99, 300 ਗ੍ਰਾਮ ਹੈਪੀ ਪਨੀਰ 4.49, ਅਤੇ ਏਸ਼ੀਅਨ ਫੂਡ ਸੈਂਟਰ ਤੇ ਦੀਵਾਲੀ ਡੈਕੋਰੇਸ਼ਨਸ ਆਈਟਮਸ ਦੀ ਵੱਡੀ ਵੈਰਾਇਟੀ ਮਿਲੂਗੀ। ਦੀਆਸ, ਗਿਫਟ ਬਾਸਕਿਟਸ, ਲਾਈਟਸ, ਦੀਵਾਲੀ ਪੂਜਾ ਦਾ ਸਮਾਨ ਅਤੇ ਤਾਜ਼ੇ ਫਲ ਫਰੂਟ, ਦਾਲਾਂ, ਸਬਜ਼ੀਆਂ, ਸਭ ਕੁਝ ਅੰਡਰ ਵਨ ਰੂਫ। ਯਾਦ ਰੱਖੋ, ਇਹ ਦੀਵਾਲੀ ਸੇਲ ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ। ਕਾਲ ਐਟ 416-740-3262।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਹੈ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਹੈ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-8153, 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ। ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 647-550-5913 ਤੇ ਸੰਪਰਕ ਕਰੋ। ਇੱਕ ਵਾਰ ਫੇਰ 647-550-5913, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-84-84,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਉਹ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋ ਕੰਸਟਰਕਸ਼ਨ 410-841-0478, 416-841-0478, ਸਰਵਲੋ ਕੰਸਟਰਕਸ਼ਨ।
ਜੀ ਰੀਅਲ ਇਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਬਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, Mississauga, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9057990045 ਟੌਪ ਚੁਆਇਸ ਇਲੈਕਟ੍ਰੋਨਿਕਸ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ, ਬਰਥਡੇਜ, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕਵਿਟ ਹਾਲ, 510 ਡਿਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458 9057933458।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 Albion Road ਇਨ ਰੈਕਸਡੇਲ, 4162131165।
ਸਮੋਸਾ ਸਵੀਟ ਫੈਕਟਰੀ ਤੇ 26 ਅਕਤੂਬਰ ਤੋਂ 1 ਨਵੰਬਰ ਤੱਕ ਆ ਰਿਹਾ ਹੈ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਇਨਡੋਰ ਦੀਵਾਲੀ ਮਠਿਆਈ ਮੇਲਾ, ਇਲੀਟ ਬੈਂਕਵਟ ਹਾਲ ਵਿੱਚ। ਬ੍ਰਹਮੀ ਲੋਕੇਸ਼ਨ ਤੇ ਵੀ ਇਨਸਾਈਡ ਚਲੋ ਫ੍ਰੈਸ਼ ਕੋ ਲੱਗੂਗਾ ਮਿੰਨੀ ਮਠਿਆਈ ਮੇਲਾ। ਸਾਰਾ ਡਿਸਪਲੇ ਹਮੇਸ਼ਾ ਦੀ ਤਰ੍ਹਾਂ, ਪਰ ਮਠਿਆਈਆਂ ਦੀ ਸ਼ੁੱਧਤਾ ਤੇ ਵੈਰਾਇਟੀ ਬਿਲਕੁਲ ਨਵੀਂ ਤੇ ਤਾਜ਼ਾ। ਦੀਵਾਲੀ ਮਠਿਆਈ ਮੇਲਾ ਤੇ ਲੱਕੀ ਡਰਾਅ ਵਿੱਚ ਤੁਸੀਂ ਜਿੱਤ ਸਕਦੇ ਹੋ 2 ਸੈਮਸੰਗ S23 ਸਮਾਰਟਫੋਨਸ, 3 ਸਮਾਰਟ ਟੈਬਲੇਟਸ, 5 ਮਾਈਕ੍ਰੋਵੇਵਸ, 5 ਏਅਰ ਫ੍ਰਾਇਰਸ ਐਂਡ ਮੈਨੀ ਮੋਰ। ਵਿਜ਼ਿਟ 1850 Albion Road ਟੋਬੀਕੋ ਔਰ ਕਾਲ ਐਟ 416-213-1165। Samosa Sweet Factory wishing you all a very happy Diwali. ਸਮੋਸਾ ਸਵੀਟ ਫੈਕਟਰੀ ਤੇ 26 ਅਕਤੂਬਰ ਤੋਂ 1 ਨਵੰਬਰ ਤੱਕ ਆ ਰਿਹਾ ਹੈ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਇਨਡੋਰ ਦੀਵਾਲੀ ਮਠਿਆਈ ਮੇਲਾ, ਇਲੀਟ ਬੈਂਕਵਟ ਹਾਲ ਵਿੱਚ। ਬ੍ਰਹਮੀ ਲੋਕੇਸ਼ਨ ਤੇ ਵੀ ਇਨਸਾਈਡ ਚਲੋ ਫ੍ਰੈਸ਼ ਕੋ ਲੱਗੂਗਾ ਮਿੰਨੀ ਮਠਿਆਈ ਮੇਲਾ। ਸਾਰਾ ਡਿਸਪਲੇ ਹਮੇਸ਼ਾ ਦੀ ਤਰ੍ਹਾਂ, ਪਰ ਮਠਿਆਈਆਂ ਦੀ ਸ਼ੁੱਧਤਾ ਤੇ ਵੈਰਾਇਟੀ ਬਿਲਕੁਲ ਨਵੀਂ ਤੇ ਤਾਜ਼ਾ। ਦੀਵਾਲੀ ਮਠਿਆਈ ਮੇਲਾ ਤੇ ਲੱਕੀ ਡਰਾਅ ਵਿੱਚ ਤੁਸੀਂ ਜਿੱਤ ਸਕਦੇ ਹੋ 2 ਸੈਮਸੰਗ S23 ਸਮਾਰਟਫੋਨਸ, 3 ਸਮਾਰਟ ਟੈਬਲੇਟਸ, 5 ਮਾਈਕ੍ਰੋਵੇਵਸ, 5 ਏਅਰ ਫ੍ਰਾਇਰਸ ਐਂਡ ਮੈਨੀ ਮੋਰ। ਵਿਜ਼ਿਟ 1850 Albion Road ਟੋਬੀਕੋ ਔਰ ਕਾਲ ਐਟ 416-213-1165। Samosa Sweet Factory wishing you all a very happy Diwali.
ਇੱਕ ਵਾਰੀ ਫੇਰ ਸਵਾਗਤ ਜੀ। ਸੋ ਮਠਿਆਈ ਮੇਲਾ ਜਿਹੜਾ ਜੀ ਉਹ ਸਮੋਸਾ ਸਵੀਟ ਫੈਕਟਰੀ ਦੇ ਉੱਪਰ 26 ਤੋਂ ਲੈ ਕੇ 35 ਤੱਕ ਹੋਣਾ ਤੇ ਤੁਸੀਂ ਇਹਦਾ ਜ਼ਰੂਰ ਫਾਇਦਾ ਲਿਓ। ਮਠਿਆਈ ਵੀ ਸਸਤੀ ਹੈ, ਰੱਬ ਕਰੇ ਭਲਾ। ਇੱਦਾਂ ਏਸ਼ੀਅਨ ਫੂਡ ਸੈਂਟਰ ਦੇ ਉੱਪਰ ਵੀ ਜਿਹੜਾ ਜੀ ਉਹ ਬਹੁਤ ਹੀ ਵਧੀਆ ਜਿਹੜੇ ਇੰਤਜ਼ਾਮ ਕੀਤੇ ਗਏ ਨੇ ਦੀਵਾਲੀ ਮਨਾਉਣ ਦੇ, ਤੇ ਉਥੋਂ ਵੀ ਤੁਸੀਂ ਸਾਫ਼ ਸੁਥਰੀਆਂ ਦਾਲਾਂ, ਸਬਜ਼ੀਆਂ, ਫਲ ਫਰੂਟ ਤੋਂ ਇਲਾਵਾ ਜੇ ਤੁਸੀਂ ਕੋਈ ਭਾਂਡਾ ਟਿੰਡਾ ਖਰੀਦਣਾ ਚਾਹੁੰਦੇ ਹੋ, ਉਥੇ ਤੁਹਾਨੂੰ ਸਰੋਂ ਦਾ ਤੇਲ, ਦੀਵੇ, ਉਹਦੀਆਂ ਬੱਤੀਆਂ ਤੇ ਪੂਜਾ ਦੀਆਂ ਥਾਲੀਆਂ, ਬਾਕੀ ਸਮਾਨ ਜਿਹੜਾ ਸਾਰਾ ਕੁਝ ਇਹਨਾਂ ਸਟੋਰਾਂ ਤੋਂ, ਏਸ਼ੀਅਨ ਫੂਡ ਸੈਂਟਰ ਦਿਆਂ ਤੋਂ ਵੀ ਮਿਲ ਜਾਂਦਾ ਜੀ। ਔਰ 11 ਲੋਕੇਸ਼ਨ ਨੇ ਤੁਹਾਡੇ ਲਾਗੇ, ਚਾਹੇ ਤੁਸੀਂ ਗੋਲਫ ਵਾਲੀ ਲੋਕੇਸ਼ਨ ਹੈ ਜੀ, ਜਾਂ ਫਿਰ ਬ੍ਰੈਂਪਟਨ ਦੇ ਵਿੱਚ ਹੈ, ਮਿਸਾਗਾ ਦੇ ਵਿੱਚ ਹੈ, ਜਾਂ ਫਿਰ ਜਿਹੜੀ ਹੈੱਡ ਆਫਿਸ ਜਿਹੜਾ ਜੀ ਉਹ 10 ਵੈਸਟ ਮੋਡ ਡਰਾਈਵ ਤੇ ਇਟੋਬੀਕੋ ਚ ਹੈ। 4697442-3262 ਉਥੋਂ ਦਾ ਫੋਨ ਨੰਬਰ ਹੈ। ਔਰ ਸਾਡੇ ਜਿੰਨੇ ਵੀ ਵਪਾਰੀ ਸੱਜਣ ਨੇ ਜੀ, ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦੀਵਾਲੀ ਦੀਆਂ ਤੇ ਉਹਨਾਂ ਵੱਲੋਂ ਤੁਹਾਨੂੰ ਵਧਾਈਆਂ। ਤੇ ਸਾਰੇ ਜਿਹੜੇ ਨੇ ਜੀ ਉਹ ਬੜੇ ਸ਼ੌਕ ਦੇ ਨਾਲ ਸਾਰਾ ਕੁਝ ਸਜਾ ਕੇ ਰੱਖਦੇ ਨੇ ਜੀ, ਔਰ ਤੁਸੀਂ ਜ਼ਰੂਰ ਲਾਹਾ ਲਿਆ ਕਰੋ ਤੇ ਉਹਨਾਂ ਨੂੰ ਦੱਸ ਵੀ ਦਿਆ ਕਰੋ ਕਿ ਭਾਈ ਅਸੀਂ ਨਗਾਰਾ ਸੁਣਦੇ ਹੁੰਦੇ ਹਾਂ, ਤੁਹਾਡਾ ਸੰਦੇਸ਼ ਉੱਥੇ ਸੁਣਦੇ ਹੁੰਦੇ ਹਾਂ, ਤੇ ਜਿਹੜੇ ਤੁਹਾਡੇ ਹੋਰ ਵੀ ਯਾਰ ਦੋਸਤ ਨੇ ਉਹਨਾਂ ਤੱਕ ਵੀ ਸਾਡਾ ਸੁਨੇਹਾ ਜ਼ਰੂਰ ਪਹੁੰਚਦਾ ਕਰੋ ਕਿ ਭਾਈ ਤੁਸੀਂ ਅਸੀਂ ਸੁਣਦੇ ਹੁੰਦੇ ਹਾਂ ਤੇ ਤੁਸੀਂ ਉੱਥੇ ਐਡਵਰਟਾਈਜ਼ ਕਰਕੇ ਆਪਣੀਆਂ ਜਿਹੜੀਆਂ ਪ੍ਰੋਡਕਟ ਤੁਸੀਂ ਵੇਚਦੇ ਹੋ, ਚਾਹੇ ਤੁਸੀਂ ਸਰਵਿਸਿਜ਼ ਬਿਜ਼ਨਸ ਦੇ ਵਿੱਚੋਂ, ਚਾਹੇ ਤੁਸੀਂ ਹੋਸਪਿਟੈਲਿਟੀ ਦੇ ਵਿੱਚੋਂ, ਚਾਹੇ ਤੁਸੀਂ ਕਿਸੇ ਦੇ ਸਿਰ ਮੁਰਦੇ ਹੋ ਜੀ, ਉਹ ਸਾਰਿਆਂ ਦੀ ਜਿਹੜੀ ਜੀ ਉਹ ਤੁਸੀਂ ਕਲਬ ਰੇਡੀਓ ਟੈਲੀਵਿਜ਼ਨ ਦੇ ਉੱਪਰ ਜਿਹੜਾ ਜੀ ਉਹ ਆਪਣੀ ਐਡਵਰਟਾਈਜ਼ ਕਰਕੇ ਤੇ ਉਹਦੇ ਨਾਲ ਸਾਡੀ ਵੀ ਮਦਦ ਆ ਜੀ ਤੇ ਉਹਨਾਂ ਦੇ ਬਿਜ਼ਨਸ ਨੂੰ ਵੀ ਫਾਇਦਾ ਹੋ ਸਕਦਾ। ਰੀਅਲ ਸਟੇਟ ਦੇ ਨਾਲ ਵਾਬਸਤਾ ਕੋਈ ਵੀ ਤੁਸੀਂ ਸਰਵਿਸਿਜ਼ ਲੈਣੀਆਂ ਚਾਹੁੰਦੇ ਹੋ ਤੇ ਤੁਸੀਂ ਮੇਰੇ ਨਾਲ 905-915-8484 ਤੇ ਬਰਾੜ ਸਾਹਿਬ ਨਾਲ 647-384-36 ਤੇ ਸੰਪਰਕ ਕਰ ਸਕਦੇ ਹੋ। ਜਦੋਂ ਆਪਾਂ ਖਬਰਾਂ ਦੀ ਗੱਲ ਕਰਦੇ ਹਾਂ, ਘਟਨਾਵਾਂ ਜਿਹੜੀਆਂ ਨੇ ਜੀ ਉਹ ਕਿਸੇ ਪਾਸੇ ਇਹੋ ਜਿਹੀਆਂ ਬਹੁਤ ਵਾਪਰਦੀਆਂ ਨੇ ਜਿਹਦਾ ਕਰਕੇ ਲੋਕਾਂ ਦਾ ਮਨ ਡਰਦਾ। ਜੇ ਆਪਾਂ ਪੰਜਾਬ ਦੀ ਮੜੀ ਜੀ ਪੰਛੀ ਝਾਤ ਦੀ ਮਾਰਨੀ ਹੋਵੇ ਤੇ ਪੰਜਾਬ ਦੇ ਵਿਚ ਜਿਮਨੀ ਚੋਣਾਂ ਦਾ ਜਿਹੜਾ ਜੀ ਰੌਲਾ ਸ਼ੁਰੂ ਹੋ ਚੁੱਕਾ। ਜਿਹੜੇ ਆਮ ਆਦਮੀ ਪਾਰਟੀ ਹੈ ਜੀ, ਉਨ੍ਹਾਂ ਵੱਲੋਂ ਬਹੁਤੇ ਜਿਹੜੇ ਨੇ ਜੀ ਉਹ ਮੰਗਵੇਂ ਉਮੀਦਵਾਰ ਜਿਹੜੇ ਨੇ ਜੀ ਉਹ ਉਤਾਰੇ ਨੇ। ਬਰਨਾਲੇ ਤੋਂ ਬੜਾ ਪੰਗਾ ਪਿਆ ਜੀ, ਉਥੋਂ ਜਿਹੜੇ ਗੁਰਪ੍ਰੀਤ ਬਾਠ ਹੋਰੀ ਜਿਹੜੇ ਜਿਨ੍ਹਾਂ ਨੇ ਬੜਾ ਕਹਿੰਦੇ ਹਲਕੇ ਚ ਕੰਮ ਕੀਤਾ ਤੇ ਬਹੁਤ ਡਿਜ਼ਰਵਿੰਗ ਸਨ, ਤੇ ਉਨ੍ਹਾਂ ਦੀ ਜਗ੍ਹਾ ਮੀਤ ਹੇਰ ਹੋਰਾਂ ਦੇ ਜਿਹੜੇ ਸਨ ਉਹ ਮਿੱਤਰ ਜਿਨ੍ਹਾਂ ਨੂੰ ਉਹ ਆਪਣੇ ਮਾਸੀ ਦੇ ਮੁੰਡੇ ਤੌਰ ਤੇ ਇੰਟਰੋਡਿਊਸ ਕਰਾਉਂਦਾ ਹੁੰਦਾ ਸੀ, ਟਿਕਟ ਉਹਨੂੰ ਮਿਲ ਗਈ ਆ। ਹੁਣ ਬਾਕੀ ਜਿਹੜੇ ਉਹ ਬਾਗੀ ਹੋ ਗਏ, ਸੋ ਉਹ ਕਹਿੰਦੇ ਕਿ ਭਾਈ ਇਹਦੀ ਟਿਕਟ ਬਦਲੋ। ਹੁਣ ਉੱਥੇ ਦੇਖੋ ਕੀ ਭਸੂੜੀ ਕਿੱਦਾਂ ਪੈਂਦੀ ਆ ਤੇ ਕਿੱਦਾਂ ਹੱਲ ਹੁੰਦੀ ਆ। ਇੱਦਾਂ ਹੀ ਜਿੱਥੇ ਉਹ ਡਿੰਪੀ ਢਿੱਲੋਂ ਆ ਉੱਥੇ ਵੀ ਪ੍ਰਿਤਪਾਲ ਆ ਮੁੰਡੇ ਦਾ ਨਾਂ, ਉਹਨੇ ਬੜਾ ਕੰਮ ਕੀਤਾ ਹਲਕੇ ਦੇ ਵਿੱਚ, ਉਹਨੂੰ ਉਮੀਦ ਸੀ ਵੀ ਟਿਕਟ ਮਿਲੂਗੀ, ਪਰ ਕਿਉਂਕਿ ਅਕਾਲੀਆਂ ਦੇ ਵਿਚੋਂ ਇਹ ਆ ਕੇ ਤੇ ਦੋਵਾਂ ਮਹੀਨੇ ਦੇ ਵਿੱਚ ਟਿਕਟ ਲੈ ਗਿਆ ਬੰਦਾ, ਤੇ ਉਹਨੇ ਵੀ ਆ ਬਗਾਵਤ ਜਿਹੜੀ ਆ ਕਰ ਦਿੱਤੀ ਆ। ਵੈਸੇ ਜੇ ਉੱਥੇ ਦੇਖਿਆ ਜਾਵੇ ਤੇ ਜਿਹੜੇ ਅਕਾਲੀ ਦਲ ਵਾਲੇ ਆ ਉਹ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਕੋਲ ਗਏ ਸੀ ਵੀ ਭਾਈ ਸਾਡੇ ਜਿਹੜਾ ਤਨਖਾਹੀਆ ਕਰਾ ਦਿੱਤਾ ਸਾਡਾ ਲੀਡਰ ਸਾਡਾ ਜਰਨੈਲ ਉਸ ਨੂੰ ਤੁਸੀਂ ਛੋਟ ਦੇ ਦਿਓ, ਤੇ ਉਹ ਕਹਿੰਦੇ ਨਹੀਂ ਜੀ ਹਾਲੇ ਨਹੀਂ, ਅਸੀਂ ਦੀਵਾਲੀ ਤੋਂ ਬਾਅਦ ਸੋਚਾਂਗੇ। ਫਿਰ ਇਹਨਾਂ ਨੇ ਕਿਹਾ ਭਾਈ ਵੀ ਅਸੀਂ ਜਰਨੈਲ ਤੋਂ ਬਗੈਰ ਕਾਹਦੀਆਂ ਇਲੈਕਸ਼ਨਾਂ ਲੜਨੀਆਂ, ਵੀ ਛੱਡੋ ਪਰ ਅਸੀਂ ਇਲੈਕਸ਼ਨਾਂ ਲੜਨੀਆਂ ਨਹੀਂ। ਹੁਣ ਉਹਦੇ ਜਿਹੜੇ ਜੀ ਵੱਖ ਵੱਖ ਮਾਇਨੇ ਨਿਕਲ ਰਹੇ ਨੇ, ਕਹਿ ਲਓ ਗਿੱਦੜਵਾਹੇ ਤੋਂ ਮਨਪ੍ਰੀਤ ਬਾਦਲ ਉਹ ਖੜਾ, ਪਰ ਮਨਪ੍ਰੀਤ ਬਾਦਲ ਜੇ ਕੱਲਾ ਮਨਪ੍ਰੀਤ ਬਾਦਲ ਖੜਦਾ ਤੇ ਦੂਜੇ ਪਾਸੇ ਬਾਕੀ ਬਾਦਲਾਂ ਦਾ ਟੱਬਰ ਉਥੋਂ ਪਾਸੇ ਰਹਿੰਦਾ ਜਾਂ ਫਿਰ ਅਕਾਲੀ ਦਲ ਉਥੋਂ ਪਾਸੇ ਰਹਿੰਦਾ, ਉਹਦੀਆਂ ਵੋਟਾਂ ਜਿਹੜੀਆਂ ਨੇ ਜੀ ਉਹ ਬਾਦਲ ਨੂੰ ਭੁਗਤਦੀਆਂ ਨੇ ਤੇ ਬਾਦਲ ਦੇ ਜਿੱਤਣ ਦੇ ਆਸਾਰ ਬਣ ਸਕਦੇ ਨੇ, ਜਾਂ ਇਹ ਕਹਿ ਲਓ ਕਿ ਬਾਦਲ ਫਾਈਟ ਦੇ ਵਿਚ ਆ ਸਕਦਾ। ਡਿੰਪੀ ਜਿਹੜਾ ਜੀ ਉਹ ਵੀ ਤਾ ਉਮਰ ਅਕਾਲੀ ਰਿਹਾ, ਤੇ ਦੂਜੇ ਪਾਸੇ ਜਿਹੜੇ ਨੇ ਜੀ ਮੈਡਮ ਬੜਿੰਗ ਔਰ ਉਹ ਉਥੇ ਰਾਜਾ ਬੜਿੰਗ ਨਾਲੋਂ ਵੀ ਕਹਿੰਦੇ ਵੱਧ ਪਾਪੂਲਰ ਨੇ, ਉਹ ਜਿੱਤ ਸਕਦੇ ਕਿਉਂਕਿ ਪੜ੍ਹੇ ਲਿਖੇ ਵੀ ਨੇ, ਬੋਲਦੇ ਵੀ ਸੋਹਣਾ ਨੇ ਤੇ ਲੋਕਾਂ ਦੇ ਵਿਚ ਆਧਾਰ ਵੀ ਉਹਨਾਂ ਦਾ ਵਾਹਵਾ। ਵਗਦੀ ਹਨੇਰੀ ਦੇ ਵਿਚ ਜਦੋਂ ਕਹਿ ਲਓ ਕਿ 92 ਜਿੱਤੇ ਆਮ ਆਦਮੀ ਪਾਰਟੀ ਦੇ, ਉਦੋਂ ਰਾਜਾ ਬੜਿੰਗ ਉਥੋਂ ਜਿੱਤਿਆ। ਜਿਹੜਾ ਅਕਾਲੀਆਂ ਦਾ ਜਿਹੜਾ ਵੋਟ ਸੀ, ਵੋਟ ਬੈਂਕ ਸੀ, ਉਹਦੇ ਵਿਚ ਸਭ ਤੋਂ ਵੱਧ ਸੰਨ ਜਿਹੜੀ ਆਮ ਆਦਮੀ ਪਾਰਟੀ ਨੇ ਲਾਈ ਹੈ। ਹਾਂ, ਇਨ੍ਹਾਂ ਇਲੈਕਸ਼ਨਾਂ ਦੇ ਵਿਚ ਜਿਸ ਢੰਗ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਨਾਲ ਲੋਕੀ ਤੁਰੇ ਸੀ, ਜਿਸ ਢੰਗ ਨਾਲ ਡਿੰਪੀ ਨੇ ਉਹ ਖੱਜਲ ਕੀਤੇ ਆ, ਉਹ ਵੋਟ ਜਿਹੜੀ ਆ ਜੀ ਉਧਰੋਂ ਟੁੱਟ ਸਕਦੀ ਆ, ਉਹ ਟੁੱਟ ਕੇ ਕਾਂਗਰਸ ਵਾਲੇ ਪਾਸੇ ਜਾਂਦੀ ਆ ਤੇ ਜਾਂ ਫਿਰ ਬੀਜੇਪੀ ਵਾਲੇ ਪਾਸੇ, ਜਾਂ ਫਿਰ ਬੀਜੇਪੀ ਨੂੰ ਸਥਾਪਿਤ ਕਰਨ ਦੇ ਲਈ ਕਹਿੰਦੇ ਹੋ ਸਕਦਾ ਵੀ ਅਕਾਲੀਆਂ ਦਾ ਅੰਦਰੋਂ ਅੰਦਰੀ ਜਿਹੜਾ ਉਹ ਗੰਢ ਤੁੱਪ ਜਿਹੜੀ ਬੀਜੇਪੀ ਦੇ ਨਾਲ ਹੋ ਗਈ ਹੋਵੇ, ਤੇ ਇਨ੍ਹਾਂ ਇਲੈਕਸ਼ਨਾਂ ਦੇ ਵਿਚ ਇਨ੍ਹਾਂ ਚੌਹਾਂ ਦੀਆਂ ਚੌਹਾਂ ਸੀਟਾਂ ਤੋਂ ਅਕਾਲੀ ਦਲ ਕੋਈ ਉਮੀਦਵਾਰ ਨਾ ਖੜਾ ਕਰੇ ਤੇ ਬੀਜੇਪੀ ਜੇ ਇਹਦੇ ਵਿਚੋਂ ਇਕ ਦੋ ਸੀਟਾਂ ਜਿੱਤਣ ਦੇ ਵਿਚ ਕਾਮਯਾਬ ਹੋ ਜਾਂਦੀ ਹੈ ਤੇ ਦਾਬ ਲੱਗ ਜਾਣੀ ਆ, ਫਿਰ 27 ਵਾਲੀਆਂ ਇਲੈਕਸ਼ਨਾਂ ਦੇ ਵਿਚ ਹੋ ਸਕਦਾ ਕਿ ਇਹ ਇਕੱਠੇ ਵੀ ਹੋ ਜਾਣ, 50-50 ਜਿਹੜਾ ਜੀ ਉਹ ਲੋਕਾਂ ਨੂੰ ਦਿਖਾਉਣ ਨੂੰ ਹੋ ਜਾਣ, ਪਰ ਬਹੁਤੇ ਕਿਉਂਕਿ ਜਿਹੜੇ ਇਸ ਵੇਲੇ ਬੀਜੇਪੀ ਵੱਲੋਂ ਲੜ ਰਹੇ ਆ ਉਹ ਕਿਸੇ ਵੇਲੇ ਹੁੰਦੇ ਤੇ ਕਾਂਗਰਸੀ ਅਕਾਲੀ ਹੀ ਸੀ। ਸੋਹਣ ਸੋ ਠੰਡਲ ਜਿਹੜਾ ਜੀ ਉਹ ਵੀ ਕਹਿੰਦੇ ਬੀਜੇਪੀ ਵੱਲੋਂ ਜਾ ਕੇ ਤੇ ਉਧਰਲੇ ਪਾਸਿਓਂ ਉਹਨਾਂ ਦੀ ਟੀਮ ਚ ਖੇਡੂਗਾ। ਮੁੱਕਦੀ ਗੱਲ ਕਿ ਜਿਹੜੀਆਂ 27 ਵਾਲੀਆਂ ਇਲੈਕਸ਼ਨਾਂ ਬੜੀਆਂ ਰੌਚਕ ਹੋਣਗੀਆਂ, ਆਮ ਆਦਮੀ ਪਾਰਟੀ ਜਿਹੜੀ ਆ ਜੀ ਉਹ ਰਿਪੀਟ ਹੁੰਦੀ ਆ, ਜਾਂ ਫਿਰ ਇਹ ਕਹਿ ਲਓ ਕਿ ਕੀ ਉਹ ਵਿਰੋਧੀ ਧਿਰ ਦੇ ਵਿਚ ਵੀ ਬਹਿਣ ਜੋਗੀ ਰਹਿੰਦੀ ਆ, ਇਹ ਹੁਣ ਸਾਰਾ ਕੁਝ ਦੇਖਣਾ ਹੋਵੇਗਾ। ACI ਦਾ ਪ੍ਰੋਗਰਾਮ ਉਮੀਦ ਹੈ ਕਿ ਜ਼ਰੂਰ ਚੰਗਾ ਲੱਗਾ ਹੋਊਗਾ। ਹੁਣ ਭਾਈ ਮੈਂ ਚੱਲਿਆ ਨਹਾ ਵੀਕਐਂਡ ਵਾਸਤੇ ਮਾੜਾ ਜਿਹਾ ਵੈਨਕੂਵਰ ਨੂੰ, ਤੇ ਕੱਲ ਨੂੰ ਵੀ ਬਰਾੜ ਸਾਹਿਬ ਆਉਣਗੇ ਤੇ ਸੋਮਵਾਰ ਵੀ ਬਰਾੜ ਸਾਹਿਬ ਆਉਣਗੇ, ਤੇ ਸੋਮਵਾਰ ਨੂੰ ਮੈਂ ਵੈਸੇ ਦੁਪਹਿਰੋਂ ਬਾਅਦ ਵਾਪਸ ਮੁੜਾਉਣਾ ਤੇ ਬਾਕੀ ਦੀਆਂ ਗੱਲਾਂ ਫਰਾਕ ਕਰਦੇ ਹਾਂ। ਟੈਲੀਵਿਜ਼ਨ ਪ੍ਰੋਗਰਾਮ ਜਿਹੜਾ ਜੀ ਉਹ ਪਹਿਲਾਂ ਰਿਕਾਰਡ ਕੀਤਾ ਤੇ ਤੁਸੀਂ ਵਿਜ਼ਨ ਟੀਵੀ ਦੇ ਉੱਪਰ ਸੈਚਡੇ ਨੂੰ ਉਹ ਦੇਖਿਓ, ਤੇ ਬਾਕੀ 24 ਘੰਟੇ ਸਰਦਾਰੀ ਟੀਵੀ ਚੱਲਦਾ ਉਹ ਦੇਖਿਓ। ਤੇ ਹਾਂ, ਇੱਕ ਗੱਲ ਮੈਂ ਜਾਂਦੇ ਦੱਸ ਦਿਆਂ ਕਿ ਐਡਮਿੰਟਨ ਦੇ ਵਿੱਚ ਜਿਹੜਾ ਜੀ ਤੁਸੀਂ ਸਿਰਫ 399,000 ਦੇ ਵਿੱਚ ਟਾਊਨ ਹਾਊਸ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਘੱਟ ਵੱਧ ਬੋਲੇਗਾ ਤੁਹਾਨੂੰ ਮਾਫੀ, ਅਗਲੀ ਮੁਲਾਕਾਤ ਤੱਕ ਜੋ ਆ ਗਿਆ ਰੱਬ ਰੱਖਾ।
एहो रंग हुंदे जे ना जग उते फिर फुल्लां दे विच किदा फर्क हुंदा नीले अंबर ते दूधिया पतलां दा फिर किस तरह आपस विच तर्क हुंदा रंगा कारने ही धरती सुरग जापे सुरग जापे रंगा कारने ही धरती सुरग जापे नहीं ते रंग भी होना ये नरक हुंदा